ਵਾਹਿਗੁਰੂ ਸਾਹਿਬ ਜੀਓ, ਹਰ ਆਪ ਅਮੁਲਕ ਹੈ, ਮੁੱਲ ਨਾ ਪਾਇਆ ਜਾਏ, ਮੁੱਲ ਨਾ ਪਾਇਆ ਜਾਏ ਕਿਸੈ ਵਿਟਹੋ, ਰਹੇ ਲੋਕ ਵਿਲ ਲਾਏ, ਹਰ ਆਪ ਅਮੁਲਕ ਹੈ, ਮੁੱਲ ਨਾ ਪਾਇਆ ਜਾਏ, ਮੁੱਲ ਨਾ ਪਾਇਆ ਜਾਏ ਕਿਸੈ ਵਿਟਹੋ, ਰਹੇ ਲੋਕ ਵਿਲ ਲਾਏ। ਐਸਾ ਸਤਿਗੁਰ ਜੇ ਮਿਲੈ, ਤਿਸ ਨੂੰ ਸਿਰ ਸੌਂਪੀਐ, ਵਿਚੋਂ ਆਪ ਜਾਏ, ਜਿਸ ਦਾ ਜੀਓ ਤਿਸ ਮਿਲ ਰਹੈ, ਹਰ ਵਸੈ ਮਨ ਆਏ, ਹਰ ਆਪ ਅਮੁਲਕ ਹੈ, ਭਾਗ ਤਿਨਾ ਕੇ ਨਾਨਕਾ, ਜਿਨ ਹਰ ਪੱਲੈ ਪਾਏ, ਜਿਸ ਦਾ ਜੀਓ ਤਿਸ ਮਿਲ ਰਹੈ, ਹਰ ਵਸੈ ਮਨ ਆਏ, ਹਰ ਆਪ ਅਮੁਲਕ ਹੈ, ਭਾਗ ਤਿਨਾ ਕੇ ਨਾਨਕਾ, ਜਿਨ ਹਰ ਪੱਲੈ ਪਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਸਤਿਗੁਰੂ ਸੱਚੇ ਪਾਤਸ਼ਾਹ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿਚ ਸੁਭਾਏਮਾਨ ਗੁਰੂ ਸਰੂਪ ਸਾਧ ਸੰਗਤ ਜੀ, ਆਪ ਜੀ ਬੜੇ ਪਿਆਰ ਨਾਲ ਨਾਮ ਅਭਿਆਸ ਸਿਮਰਨ ਵਿਚ ਜੁੜ ਕੇ ਆਪਣੇ ਜੀਵਨ ਨੂੰ ਵਡਭਾਗੀ ਬਣਾਇਆ ਹੈ। ਉਪਰੰਤ ਗੁਰੂ ਅਮਰਦਾਸ ਜੀ ਦੀ ਬਾਣੀ ਆਨੰਦ ਸਾਹਿਬ ਵਿਚੋਂ ਅੱਜ ਦੀ ਪੌੜੀ ਸਰਵਣ ਕੀਤੀ ਗਈ ਹੈ, ਜਿਹਦੇ ਅੰਦਰ ਗੁਰੂ ਅਮਰਦਾਸ ਜੀ ਨੇ ਅਕਾਲ ਪੁਰਖ ਨੂੰ ਮਿਲਣ ਵਾਲੇ ਲੋਕਾਂ ਵੱਲੋਂ ਜੋ ਯਤਨ ਕੀਤੇ ਜਾ ਰਹੇ ਨੇ, ਉਹਦਾ ਮਾਰਗਦਰਸ਼ਨ ਕਰਨ ਵਾਸਤੇ ਇਹ ਪੌੜੀ ਉਚਾਰਨ ਕੀਤੀ ਹੈ। ਪਰਮਾਤਮਾ ਨੂੰ ਕਿਸੇ ਚੀਜ਼ ਦੇ ਵੱਟੇ ਵਿੱਚ ਖਰੀਦਿਆ ਨਹੀਂ ਜਾ ਸਕਦਾ, ਪਰ ਵਿੱਚ ਇੱਕ ਚੀਜ਼ ਦੱਸ ਦਿੱਤੀ ਜਿਹਦੇ ਨਾਲ ਕੁਝ ਲੋਕਾਂ ਨੇ ਰੱਬ ਨੂੰ ਇਉਂ ਕਹਿ ਲਈਏ ਵੀ ਖਰੀਦ ਲਿਆ ਜਾਂ ਆਪਣੇ ਵਸ ਵਿੱਚ ਕਰ ਲਿਆ। ਇੱਥੇ ਮੁੱਲ ਦਾ ਅਰਥ ਸੰਸਾਰਕ ਮੁੱਲ ਵੀ ਹੈ। ਕੋਈ ਧਨਵਾਨ ਵਿਅਕਤੀ ਧਨ ਦੇ ਜ਼ੋਰ ਨਾਲ ਰੱਬ ਨੂੰ ਆਪਣੇ ਵਸ ਵਿੱਚ ਨਹੀਂ ਕਰ ਸਕਦਾ। ਕਿਸੇ ਕੋਲ ਕਿਤਨੀ ਤਾਕਤ ਹੈ, ਕਈ ਚੀਜ਼ਾਂ ਨੇ ਮਨੁੱਖ ਕੋਲ, ਕਈ ਗੁਣ ਨੇ, ਪਰ ਇਨ੍ਹਾਂ ਨਾਲੋਂ ਵਸ ਵਿੱਚ ਆਉਣ ਵਾਲਾ ਨਹੀਂ। ਗੁਰੂ ਸਾਹਿਬ ਨੇ ਤਿੰਨ ਚਾਰ ਚੀਜ਼ਾਂ ਤੇ ਬਾਣੀ ਵਿੱਚ ਇੱਕ ਸ਼ਬਦ ਵਿੱਚ ਗਿਣੀਆਂ ਵੀ ਨੇ। ਕਈ ਵਾਰੀ ਮਨੁੱਖ ਧਰਮ ਨੂੰ ਇਹ ਸਮਝ ਲੈਂਦਾ ਵੀ ਬੜੇ ਸਿਆਣੇ ਮਨੁੱਖ ਦਾ ਵਿਸ਼ਾ ਹੈ। ਆਪਾਂ ਕਈ ਵਾਰੀ ਕਹਿੰਦੇ ਹਾਂ ਗੁਰੂ ਦੀ ਮਤ ਧਾਰਨ ਕਰੀਏ ਔਰ ਗੁਰੂ ਦੀ ਮਤ ਧਾਰਨ ਕਰਨ ਦਾ ਮਤਲਬ ਇਹ ਕੱਢਿਆ ਜਾਂਦਾ ਵੀ ਤੁਸੀਂ ਚੰਗੀ ਤਰ੍ਹਾਂ ਗੁਰੂ ਦੇ ਸਿਧਾਂਤਾਂ ਨੂੰ ਪੜ੍ਹ ਕੇ ਉਹਦੇ ਅਰਥ ਸਮਝ ਲਓ। ਵਿਆਕਰਨ ਆਉਣੀ ਚਾਹੀਦੀ ਹੈ। ਇਹ ਸਾਰੀਆਂ ਚੀਜ਼ਾਂ ਚੰਗੀਆਂ ਨੇ, ਮੈਂ ਪਹਿਲਾਂ ਇਹ ਕਹਿ ਦਿਆਂ, ਕਿਤੇ ਇਹ ਸੋਚਿਆ ਜਾਏ ਵੀ ਵਿਦਿਆ ਲੈਣੀ ਗਲਤ ਚੀਜ਼ ਹੈ, ਪਰ ਇਹ ਇੱਕ ਗਲਤੀ ਕਰ ਲੈਂਦੇ ਹਾਂ ਕਿ ਸਿਆਣੇ ਮਨੁੱਖ ਨੂੰ ਰੱਬ ਮਿਲ ਪਏਗਾ ਜਿੰਨਾ ਬੰਦਾ ਸਿਆਣਾ ਹੋਵੇਗਾ। ਗੁਰੂ ਸਾਹਿਬ ਨੇ ਜਦੋਂ ਬਾਣੀ ਵਿੱਚ ਕਿਹਾ ਕਿ ਅਕਲੀ ਸਾਹਿਬ ਸੇਵੀਐ, ਉਹਦੇ ਅਰਥ ਕੀ ਬਣਦੇ ਨੇ? ਗੁਰਮਤ ਵਿੱਚ ਰੱਬ ਦੀ ਸੇਵਾ ਕਰ ਅਕਲ ਨਾਲ, ਉਸ ਅਕਲ ਦੇ ਅਰਥ ਸਿਆਣੇ ਹੋਣਾ ਨਹੀਂ ਹੈ, ਜ਼ਿਆਦੇ ਚਲਾਕ ਹੋਣਾ ਨਹੀਂ। ਜਿਹਦੇ ਅੰਦਰ ਬਾਬਾ ਫਰੀਦ ਜੀ ਨੇ ਗਿਣਿਆ ਹੈ, ਕਿਹੜੀ ਸਿਆਣਪ ਦੀ ਗੱਲ ਕਰ ਰਹੇ ਹੋ? ਕਿਹੜੀ ਤਾਕਤ ਚਾਹੀਦੀ ਰੱਬ ਕੋਲ ਜਾਣ ਵਾਸਤੇ? ਕਿਉਂਕਿ ਨਾਲ ਨਾਲ ਇਹ ਵੀ ਬਚਨ ਆਉਣਗੇ, ਇਹ ਸੂਰਮਿਆਂ ਦਾ ਰਸਤਾ ਹੈ, ਇਹਦੇ ਵਿੱਚ ਸਿਰ ਦੇਣ ਵਾਲੇ ਅੱਗੇ ਵੱਧਦੇ ਨੇ, ਇਹਦੇ ਵਿੱਚ ਵੱਡੀ ਮਤ ਵਾਲਿਆਂ ਨੂੰ ਥਾਂ ਮਿਲਦੀ ਹੈ। ਬਾਬਾ ਫਰੀਦ ਜੀ ਨੇ ਭਗਤ ਦੀ ਨਿਸ਼ਾਨੀ ਦੱਸੀ ਇੱਕ ਸਲੋਕ ਵਿੱਚ, ਬੜੇ ਪਿਆਰੇ ਬਚਨ ਕਹੇ ਨੇ। ਉਹਦੇ ਵਿੱਚ ਉਹ ਕਹਿੰਦੇ ਨੇ, ਮਤ ਹੁੰਦੀ ਹੋਏ ਇਆਣਾ, ਬੰਦੇ ਕੋਲ ਸਿਆਣਪ ਬੜੀ ਹੋਵੇ ਪਰ ਉਸ ਸਿਆਣਪ ਨੂੰ ਕੱਢ ਕੇ ਗੁਰੂ ਕੇ ਚਰਨਾਂ ਦੇ ਉੱਤੇ ਰੱਖਦਾ ਕਿ ਮਹਾਰਾਜ ਇਹ ਤੁਸੀਂ ਰੱਖ ਲਓ, ਇਹ ਮੈਨੂੰ ਬਹੁਤ ਤੰਗ ਕਰਦੀ ਤੁਹਾਡੇ ਚਰਨਾਂ ਨਾਲ ਜੁੜਨ ਤੋਂ, ਮੈਂ ਜਦੋਂ ਜੁੜਨਾ ਸ਼ੁਰੂ ਕਰਨਾ ਅੱਗੇ ਆ ਕੇ ਖੜੀ ਹੋ ਜਾਂਦੀ, ਇਹ ਮੇਰੀ ਮਤ ਜਿਹੜੀ ਹੈ, ਇਹ ਕਿਰਪਾ ਕਰੋ ਤੁਸੀਂ ਰੱਖ ਲਓ, ਮੇਰੇ ਮੈਨੂੰ ਬਹੁਤ ਸਤਾ ਰਹੀ ਹੈ ਮੇਰੀ ਮਤ, ਹੋਵੇ ਕੋਲ ਜ਼ਰੂਰ। ਜਿਹਨੂੰ ਭਾਈ ਗੁਰਦਾਸ ਜੀ ਨੇ ਕਿਹਾ ਅੰਦਰੋਂ ਸਿਆਣਾ ਬਾਹਰੋਂ ਭੋਲਾ, ਇਸ ਤਰ੍ਹਾਂ ਦਾ ਮਨੁੱਖ, ਸਿਆਣਪ ਕੋਲ ਹੋਵੇ ਤੇ ਸਿਆਣਪ ਦੀ ਵਰਤੋਂ ਆਪਣੇ ਹੰਕਾਰ ਦੇ ਆਖੇ ਨਾ ਕਰੇ, ਗੁਰੂ ਦੇ ਆਖੇ ਸਿਆਣਪ ਨੂੰ ਵਰਤੇ। ਉਹ ਸਿਆਣਪ ਦੀ ਗੱਲ ਕੀਤੀ ਗਈ, ਅਕਲੀ ਸਾਹਿਬ ਸੇਵੀ ਹੈ। ਮਤ ਹੁੰਦੀ ਹੋਏ ਇਆਣਾ, ਬੱਚੇ ਵਰਗਾ ਹੋਵੇ, ਬਿਲਕੁਲ ਨਿਆਣੇ ਵਰਗਾ। ਕਦੀ ਤੁਸੀਂ ਇੱਕ ਸ਼ਬਦ ਸੁਣਨਾ, ਸਾਰੇ ਯਤਨ ਚੰਗੇ ਨੇ, ਆਪ ਵੀ ਯਤਨ ਕਰ ਰਹੇ ਹੋ, ਬੜੇ ਵਡਭਾਗੀ ਹੋ, ਇਹ ਜਿਹੜਾ ਰਸਤਾ ਹੈ ਇਹ ਤੁਰਿਆਂ ਹੀ ਭਟਕਿਆਂ ਡਿੱਗਿਆਂ ਡਿੱਗਿਆਂ ਕਹਿੰਦੇ ਸਵਾਰ ਹੋਈਦਾ ਹੈ। ਜਪਣ ਤੋਂ ਬਿਨਾਂ ਤੇ ਨਹੀਂ ਕੋਈ ਮਨੁੱਖ ਰੱਬ ਦੇ ਘਰ ਵਿੱਚ ਪ੍ਰਵਾਨ ਹੋ ਸਕਦਾ। ਜਿਉਂ ਜਿਉਂ ਮਨੁੱਖ ਜਪੇਗਾ ਤਿਉਂ ਤਿਉਂ ਉਹਦੇ ਕਦਮ ਪਰਮਾਤਮਾ ਵੱਲ ਵਧਣਗੇ। ਚਲੋ ਇਹ ਠੀਕ ਹੈ, ਜਪਦਿਆਂ ਸਮਾਂ ਜ਼ਿਆਦਾ ਵੀ ਲੱਗ ਸਕਦਾ, ਪਰ ਇੱਥੇ ਮੈਂ ਇੱਕ ਬੇਨਤੀ ਕਰਨੀ ਚਾਹੁੰਦਾ, ਰੱਬ ਦੇ ਘਰ ਦਾ ਰਾਹ ਤੁਰਨ ਨਾਲ ਬਣਦਾ ਹੈ। ਮਨੁੱਖ ਜਿੰਨੇ ਕੁ ਕਦਮ ਚੁੱਕਦਾ ਉਨਾ ਕੁ ਰਾਹ ਬਣ ਜਾਂਦਾ, ਉਹਦੇ ਤੋਂ ਅੱਗੇ ਕੋਈ ਰਾਹ ਨਹੀਂ ਹੈ। ਇਹ ਜਿੱਧਰ ਅਸੀਂ ਜਾਣਾ ਚਾਹੁੰਦੇ ਹਾਂ ਨਾ, ਇਹਦੀ ਕੋਈ ਪਟੜੀ ਨਹੀਂ, ਇਹਦਾ ਕੋਈ ਹਾਈਵੇ ਨਹੀਂ ਕਿ ਜਿਹਦੇ ਉੱਤੇ ਅਸੀਂ ਇੱਕ ਵਾਰ ਆਪਣੇ ਜੀਵਨ ਨੂੰ ਤੋਰ ਦਿੱਤਾ ਤੇ ਸਿੱਧੇ ਰੱਬ ਦੇ ਘਰ ਵਿੱਚ ਸੱਚਖੰਡ ਚਲੇ ਜਾਵਾਂਗੇ। ਇੱਕ ਬੜੀ ਪਿਆਰੀ ਉਦਾਹਰਣ ਦਿੱਤੀ ਸੱਜਣ ਨੇ, ਉਹ ਕਹਿੰਦਾ ਹੈ ਰੱਬ ਦਾ ਰਾਹ ਇਸ ਤਰ੍ਹਾਂ ਦਾ ਹੈ, ਜਿਹਦੇ ਅੰਦਰ ਬੰਦਾ ਜਿੰਨਾ ਕੁ ਤੁਰਦਾ ਉਨਾ ਕੁ ਰਾਹ ਬਣ ਜਾਂਦਾ, ਜਿੱਥੇ ਖਲੋ ਜਾਂਦਾ ਰਸਤਾ ਵੀ ਨਾਲ ਹੀ ਬੰਦ ਹੋ ਜਾਂਦਾ ਹੈ। ਇਹ ਕੋਈ ਬਣਿਆ ਬਣਾਇਆ ਰਾਹ ਨਹੀਂ ਕਿ ਮੇਰੇ ਤੋਂ ਪਹਿਲਾਂ ਗਿਆ ਸੀ ਮੈਂ ਉਹਦੇ ਰਾਹ ਤੇ ਹੁਣ ਮੈਂ ਵੀ ਤੁਰ ਪਾਵਾਂਗਾ, ਇਸ ਤਰ੍ਹਾਂ ਨਹੀਂ ਹੋ ਸਕਦਾ। ਕਹਾਣੀਕਾਰ ਨੇ ਇੱਕ ਬੜੀ ਸੁੰਦਰ ਘਟਨਾ ਕਹੀ, ਉਹ ਕਹਿੰਦਾ ਹੈ ਕਿ ਇੱਕ ਰਾਤ ਦੇ ਹਨੇਰੇ ਵਿੱਚ ਕਾਫਲਾ ਤੁਰਿਆ ਜਾ ਰਿਹਾ ਸੀ ਪਹਾੜਾਂ ਦੀ ਯਾਤਰਾ ਵਿੱਚ, ਉਨ੍ਹਾਂ ਵਿੱਚੋਂ ਇੱਕ ਰਾਹੀ ਲਾਂਭੇ ਰਹਿ ਗਿਆ, ਇੱਕ ਰਾਹੀ ਉਨ੍ਹਾਂ ਤੋਂ ਪਛੜ ਗਿਆ, ਵਿਛੜ ਗਿਆ, ਤੇ ਵਿਛੜ ਕੇ ਰਾਤ ਦਾ ਹਨੇਰਾ ਪਹਾੜੀ ਇਲਾਕਾ, ਉਹਨੇ ਇੱਕ ਘਰ ਦਾ ਸਹਾਰਾ ਲਿਆ, ਇੱਕ ਝੌਂਪੜੀ ਸੀ, ਇੱਕ ਫਕੀਰ ਸੀ। ਤਵੱਜੋ ਦੇਣਾ, ਮੈਂ ਤੁਹਾਡੇ ਨਾਲ ਗੱਲ ਕਰ ਰਿਹਾ। ਉਹ ਉਸ ਪਹਾੜੀ ਰਸਤੇ ਦੇ ਵਿੱਚ ਉਸ ਫਕੀਰ ਦੀ ਕੁਟੀਆ ਵਿੱਚ ਗਿਆ। ਉਹਨੇ ਆਪਣੀ ਹਾਲਾਤ ਦੱਸੀ, ਆਪਣਾ ਦੁੱਖ ਦੱਸਿਆ। ਮੇਰੇ ਨਾਲ ਦੇ ਸਾਥੀ ਬਹੁਤ ਅੱਗੇ ਚਲੇ ਗਏ ਨੇ, ਮੈਂ ਪਿੱਛੇ ਰਹਿ ਗਿਆ, ਮੇਰੇ ਤੇ ਕਿਰਪਾ ਕਰੋ, ਮੈਨੂੰ ਉਹਨਾਂ ਦੇ ਨਾਲ ਰਲਾਓ। ਉਹ ਕਹਿੰਦਾ ਵੀ ਹਨੇਰਾ ਬੜਾ, ਤੂੰ ਰਾਤ ਇੱਥੇ ਕੱਟ, ਸਵੇਰੇ ਚਲਾ ਜੀ। ਕਹਿਣ ਲੱਗਾ ਨਹੀਂ, ਮੈਂ ਨਹੀਂ ਰਹਿ ਸਕਦਾ, ਮੈਂ ਹੁਣੇ ਜਾਣਾ। ਉਹਨੇ ਕਿਹਾ ਵੀ ਇਸ ਵਕਤ ਜੇ ਤੂੰ ਸਫ਼ਰ ਕਰਨਾ ਤੇ ਮੇਰੇ ਕੋਲ ਇੱਕ ਦੀਵਾ ਹੈ, ਇਹ ਤੂੰ ਲੈ ਕੇ ਚਲਾ ਜਾ, ਚਾਨਣ ਦੇ ਵਿੱਚ ਸਫ਼ਰ ਕਰ ਲੈ। ਪਰ ਉਹ ਦੀਵਾ ਇੰਨਾ ਮੱਧਮ ਸੀ ਕਿ ਉਹਦੇ ਨਾਲ ਸਿਰਫ ਇੱਕ ਫੁੱਟ ਦਿਸਦਾ ਸੀ, ਇਹਦੇ ਤੋਂ ਅੱਗੇ ਨਹੀਂ ਸੀ ਪਤਾ ਲੱਗਦਾ ਅੱਗੇ ਕੀ ਰਾਹ ਹੈ, ਉੱਚਾ ਹੈ ਜਾਂ ਨੀਵਾਂ ਹੈ। ਉਸ ਰਾਹੀ ਨੇ ਕਿਹਾ ਵੀ ਇਸ ਦੀਵੇ ਨਾਲ ਮੈਂ ਕਿਵੇਂ ਸਫ਼ਰ ਕਰਾਂਗਾ, ਇੱਕ ਫੁੱਟ ਤੱਕ ਸਾਰਾ ਦਿਸਦਾ ਹੈ, ਇਹਦੇ ਤੋਂ ਅੱਗੇ ਦਾ ਚਾਨਣ ਹੀ ਨਹੀਂ ਜਾਂਦਾ, ਤੇ ਰਸਤਾ ਤੇ ਬੜਾ ਲੰਬਾ ਜਿੱਥੇ ਮੈਂ ਜਾਣਾ ਹੈ। ਉਹਨੇ ਬਹੁਤ ਪਿਆਰਾ ਜਵਾਬ ਦਿੱਤਾ, ਕਹਿਣ ਲੱਗਾ ਜਿੰਨੇ ਤੂੰ ਕਦਮ ਅੱਗੇ ਤੁਰੇਗਾ ਉਨਾ ਦੀਵਾ ਵੀ ਅੱਗੇ ਚਲਾ ਜਾਏਗਾ, ਜਿੰਨੇ ਕਦਮ ਤੂੰ ਅੱਗੇ ਜਾਏਗਾ ਨਾ ਚਾਨਣ ਵੀ ਉਨਾ ਹੀ ਅੱਗੇ ਚਲਾ ਜਾਏਗਾ, ਤੇ ਜੇ ਤੂੰ ਨਹੀਂ ਤੁਰੇਗਾ ਤੇ ਚਾਨਣ ਵੀ ਨਹੀਂ ਤੁਰੇਗਾ, ਜੇ ਤੂੰ ਖਲੋ ਗਿਆ ਤੇ ਚਾਨਣ ਵੀ ਖਲੋ ਜਾਏਗਾ। ਧਰਮ ਦਾ ਰਸਤਾ ਕੁਝ ਇਸ ਤਰ੍ਹਾਂ ਦਾ ਹੈ, ਇਹ ਕਿਸੇ ਨੂੰ ਨਹੀਂ ਦਿਸਦਾ, ਸਾਰਿਆਂ ਨੂੰ ਪਤਾ ਹੈ। ਤੇ ਗੁਰੂ ਅਮਰਦਾਸ ਜੀ ਕਹਿ ਰਹੇ ਨੇ ਰਹੇ ਲੋਕ ਵਿਲ ਲਾਏ, ਬੜੇ ਯਤਨ ਕਰ ਰਹੇ ਨੇ, ਸਾਰਿਆਂ ਦੀ ਇੱਛਾ ਉਹਨੂੰ ਮਿਲਣ ਦੀ, ਸਾਰਿਆਂ ਦੀ ਤਾਂਘ ਹੈ, ਪਰ ਇਹ ਸੰਪੂਰਨ ਗੁਰੂ ਦੀ ਕਿਰਪਾ ਜਿਹਨੂੰ ਗੁਰੂ ਜੁਗਤ ਕਿਹਾ ਜਾਂਦਾ ਉਹਦੇ ਤੋਂ ਬਿਨਾਂ ਨਹੀਂ ਮਿਲ ਸਕਦਾ, ਇਹ ਰਾਹ ਤੈਅ ਨਹੀਂ ਹੁੰਦਾ, ਇਹ ਕਿਸੇ ਆਪਣੀ ਬਣਾਈ ਹੋਈ ਸਾਧਨਾ ਦੇ ਨਾਲ ਇਹ ਸਫ਼ਰ ਤੈਅ ਨਹੀਂ ਹੁੰਦਾ। ਇਸ ਲਈ ਗੁਰੂ ਦੀ ਲੋੜ ਪਈ ਇਸ ਰਾਹ ਵਿੱਚ, ਗੁਰੂ ਦੇ ਕੋਲ ਰਹਿਣ ਦੀ ਗੱਲ ਕੀਤੀ ਗਈ, ਗੁਰੂ ਦੇ ਨਾਲ ਨਾਲ ਤੁਰਨ ਦੀ ਗੱਲ ਕੀਤੀ ਗਈ। ਕੋਈ ਸਾਧਕ ਕੋਈ ਆਪਣੀ ਸਾਧਨਾ ਦੇ ਤੌਰ ਤੇ ਇਹਦੇ ਵਿੱਚ ਸਿੱਧੀ ਹਾਸਲ ਨਹੀਂ ਕਰ ਸਕਦਾ। ਗੁਰੂ ਸਾਹਿਬ ਨੇ ਤਾਂ ਹੀ ਕਿਹਾ ਇਸ ਰਸਤੇ ਦੇ ਉੱਤੇ ਗੁਰੂ ਤੋਂ ਬਿਨਾਂ ਕਾਲੀਆਂ ਹਨੇਰੀਆਂ ਰਾਤਾਂ ਨੇ, ਜਿੱਧਰ ਤੂੰ ਜਾ ਰਿਹਾ ਹੈ ਤੈਨੂੰ ਗੁਰੂ ਚਾਹੀਦਾ ਹੈ, ਜਿਹੜੇ ਰਸਤੇ ਤੇ ਤੂੰ ਨਿਕਲਿਆ ਨਾ ਵਾਹਿਗੁਰੂ ਦੇ ਘਰ ਵੱਲ ਜਾਣ ਵਾਸਤੇ, ਉਧਰ ਕਾਲੀਆਂ ਬੋਲੀਆਂ ਰਾਤਾਂ ਨੇ, ਕੋਈ ਹੱਥ ਵੀ ਨਹੀਂ ਬੰਦੇ ਨੂੰ ਦਿਸਦਾ, ਤੂੰ ਕਿੱਧਰ ਜਾ ਰਿਹਾ। ਗੁਰੂ ਦਾ ਪੱਲਾ ਫੜ ਲੈ, ਉਸ ਚਾਨਣ ਨੂੰ ਨਾਲ ਲੈ, ਉਹਦੇ ਤੋਂ ਬਿਨਾਂ ਤੈਨੂੰ ਸਮਝ ਵੀ ਨਹੀਂ ਆਏਗੀ ਕਿ ਧਰਮ ਦੀ ਸਾਧਨਾ ਕਿਵੇਂ ਕਰਨੀ ਹੈ, ਨਾਮ ਕਿਵੇਂ ਜਪਣਾ ਹੈ, ਔਰ ਸਮਝ ਸਮਝ ਕੇ ਵੀ ਤੈਨੂੰ ਪਤਾ ਨਹੀਂ ਲੱਗੇਗਾ ਨਾਮ ਕਿਵੇਂ ਜਪਣਾ, ਬੜੇ ਸਮਝਾਉਣ ਵਾਲੇ ਨੇ। ਮੈਂ ਵੀ ਅੱਜ ਤੱਕ ਜੋ ਕੁਝ ਸੁਣਿਆ ਮੈਂ ਤੁਹਾਨੂੰ ਹੁਣੇ ਦੱਸ ਦਿਆਂਗਾ 15-20 ਮਿੰਟਾਂ ਵਿੱਚ, ਵੀ ਇਸ ਤਰ੍ਹਾਂ ਇੰਨੀਆਂ ਜੁਗਤੀਆਂ ਹੁੰਦੀਆਂ ਨੇ ਨਾਮ ਜਪਣ ਦੀਆਂ, ਪਰ ਇਹ ਜੁਗਤੀਆਂ ਸਾਰਿਆਂ ਨੇ ਕਰਕੇ ਵੇਖ ਲਈਆਂ ਨੇ, ਲੋਕ ਕਰ ਰਹੇ ਨੇ, ਰਸਤਾ ਨਹੀਂ ਮਿਲਦਾ ਇਸ ਤਰ੍ਹਾਂ। ਜੋਰ ਨਾ ਸੁਰਤੀ ਗਿਆਨ ਵਿਚਾਰ, ਜੋਰ ਨਾ ਜੁਗਤੀ ਛੁੱਟੈ ਸੰਸਾਰ, ਇਸ ਤਰ੍ਹਾਂ ਨਹੀਂ ਗੱਲ ਬਣਦੀ। ਇਸ ਚੀਜ਼ ਦਾ ਪੂਰਾ ਪੂਰਾ ਫਾਰਮੂਲਾ ਸਮਝ ਵਿੱਚ ਆਉਣ ਦੇ ਬਾਵਜੂਦ ਵੀ ਮਨੁੱਖ ਖੁਦ ਨਹੀਂ ਤੁਰ ਸਕਦਾ, ਕਿਉਂਕਿ ਉਹਦੇ ਵਿੱਚ ਬੜੀ ਅੜਚਣ ਪੈ ਜਾਏਗੀ, ਮਨ ਦੇ ਵਿੱਚ ਹਉਮੈ, ਉਹ ਜੁਗਤ ਨਹੀਂ ਆਏਗੀ। ਇਸ ਲਈ 7-7 ਸਾਲ ਗੁਰੂ ਸਾਹਿਬ ਨੇ ਲਾ ਕੇ ਦਿਖਾਏ। ਤੁਸੀਂ ਜਾਣਦੇ ਹੋ ਭਾਈ ਲਹਿਣਾ ਜੀ ਗੁਰੂ ਨਾਨਕ ਦੇਵ ਜੀ ਦੀ ਸ਼ਰਨ ਵਿੱਚ 7 ਸਾਲ ਰਹੇ ਸਨ, 27-28 ਸਾਲ ਦੀ ਉਮਰ ਵਿਚ ਆ ਗਏ ਤੇ 35 ਸਾਲ ਤੱਕ ਸੇਵਾ ਕੀਤੀ, 7 ਸਾਲ ਦਿਨ ਰਾਤ। ਹਾਲਾਂਕਿ ਉਹ ਆਮ ਵਿਅਕਤੀ ਨਹੀਂ ਸਨ ਭਾਈ ਲਹਿਣਾ ਜੀ, ਉਹ ਪਹਿਲਾਂ ਸਾਧਨਾ ਕਰਕੇ ਪੁੱਗੇ ਹੋਏ ਸਨ, ਪਹੁੰਚੇ ਹੋਏ ਸਨ, ਪਰ 7 ਸਾਲ ਸਾਨੂੰ ਲਾ ਕੇ ਦਿਖਾਏ, ਦਿਨ ਰਾਤ ਲਾਏ। ਤੇ ਗੁਰੂ ਨਾਨਕ ਦੇਵ ਜੇ ਜੁਗਤ ਦੇ ਨਾਲ ਸਿੱਧੀ ਹੋਣੀ ਹੁੰਦੀ ਤੇ 5-7 ਦਿਨਾਂ ਵਿਚ ਗੁਰੂ ਸਾਹਿਬ ਕਹਿ ਦਿੰਦੇ ਭਾਈ ਲਹਿਣਾ ਜੀ ਨੂੰ ਵੀ ਤੂੰ ਇੱਥੇ ਧਿਆਨ ਲਾ, ਇਸ ਤਰ੍ਹਾਂ ਨਾਮ ਜਪ ਤੇ ਤੇਰੀ ਸੁਰਤ ਟਿਕ ਜਾਏਗੀ, 7 ਸਾਲ ਲਾਉਣ ਦੀ ਕੀ ਲੋੜ ਹੈ, ਇੰਨੇ ਲੰਬੇ ਸਾਲ ਕਿਉਂ ਲੱਗ ਗਏ। ਕਦੀ ਕਟੋਰਾ ਪਾਣੀ ਵਿਚ ਡਿੱਗ ਜਾਂਦਾ ਹੈ ਉਹਨੂੰ ਸਾਫ਼ ਕਰਨ ਲਈ ਕਹਿੰਦੇ ਨੇ, ਕਦੀ ਰਾਤ ਨੂੰ ਕੱਪੜੇ ਧੋਣ ਦੀ ਗੱਲ ਕਰਦੇ ਨੇ, ਇਹ ਕੀ ਕਹਾਣੀ ਹੈ, ਇਹ ਕੀ ਮਾਜਰਾ ਹੈ ਪਰਮਾਤਮਾ ਦੇ ਘਰ ਦਾ। ਅਸਲ ਵਿਚ ਇਹ ਜੁਗਤ ਗੁਰੂ ਨਾਲ ਹੋਣ ਤੋਂ ਬਿਨਾਂ ਪ੍ਰਾਪਤ ਹੀ ਨਹੀਂ ਹੋ ਸਕਦੀ, ਭਾਵੇਂ ਮਨੁੱਖ ਨੂੰ ਕਿੰਨੀ ਵਿਦਿਆ ਆਉਂਦੀ ਹੋਵੇ। ਲੋਕ ਵੀ ਹੈਰਾਨ ਸਨ ਬਈ ਇਹ ਵੀ ਕੋਈ ਸਿਖਾਉਣ ਦਾ ਢੰਗ ਹੈ, ਅੱਧੀ ਰਾਤ ਹੋਈ ਤੇ ਗੁਰੂ ਬਾਬਾ ਜੀ ਕਹਿੰਦੇ ਲਹਿਣਿਆ ਬਾਰਿਸ਼ ਬਹੁਤ ਪੈ ਰਹੀ ਹੈ ਪਰ ਰਾਤ ਨੂੰ ਕੰਧ ਬਣਾਉਣੀ ਹੈ। ਹੋਰ ਵੀ ਕਈਆਂ ਨੂੰ ਕਿਹਾ, ਦੂਜਿਆਂ ਨੇ ਆਪਣੇ ਹਿਸਾਬ ਦੇ ਅਨੁਸਾਰ ਕਿਹਾ, ਤਰਕ ਦੇ ਅਨੁਸਾਰ ਕਿਹਾ, ਬੁੱਧੀ ਅਨੁਸਾਰ ਗੱਲ ਕੀਤੀ। ਉਹਨਾਂ ਨੇ ਕਿਹਾ ਸਤਿਗੁਰੂ ਕੰਧ ਹੀ ਬਣਾਉਣੀ ਹੈ, ਸਵੇਰੇ ਬਣਾ ਲਵਾਂਗੇ, ਕੱਲ ਨੂੰ ਬਾਰਿਸ਼ ਹਟ ਜਾਣੀ ਹੈ। ਸਤਿਗੁਰਾਂ ਨੇ ਭਾਈ ਲਹਿਣੇ ਨੂੰ ਸੱਦਿਆ, ਕਹਿਣ ਲੱਗੇ ਕੰਧ ਬਣਾਉਣੀ ਹੁਣੇ, ਤੇ ਕੱਚੀ ਮਿੱਟੀ ਦੀ ਉਦੋਂ ਕਿਹੜਾ ਇੱਟਾਂ ਸਨ। ਉਸੇ ਵੇਲੇ ਤੁਰ ਪਏ ਤੇ ਜਿਨ੍ਹਾਂ ਨੂੰ ਪਹਿਲਾਂ ਕਿਹਾ ਸੀ, ਮੈਂ ਕੋਈ ਨਾਂ ਨਹੀਂ ਲੈਣਾ ਚਾਹੁੰਦਾ ਕਿਉਂਕਿ ਸਾਰੇ ਪੂਰੇ ਸਨ। ਗੁਰਮਤਿ ਵਿੱਚ ਜਿਹੜੇ ਆਉਂਦੇ ਨੇ ਨਾ, ਅਸੀਂ ਕਹਿ ਦਿੰਦੇ ਹਾਂ ਵੀ ਉਹ ਆਖੇ ਨਹੀਂ ਲੱਗੇ, ਦੂਸਰੇ ਸਿੱਖ ਪੂਰੇ ਹੋ ਗਏ, ਅਧੂਰੇ ਰਹਿ ਗਏ। ਨਹੀਂ, ਇਹ ਗੁਰੂ ਸਾਹਿਬ ਦੀ ਖੇਡ ਸੀ, ਅੱਧਿਆਂ ਨੂੰ ਆਖੇ ਨਹੀਂ ਲਵਾਉਣਾ, ਇੱਕ ਨੂੰ ਲਵਾ ਦੇਣਾ, ਦੂਸਰਿਆਂ ਨੂੰ ਦੱਸਣਾ ਹੈ, ਕਰਕੇ ਦਿਖਾਉਣਾ ਸੀ। ਇਹ ਤਾਂ ਜਿੰਨੀ ਬੰਦੇ ਦੀ ਦ੍ਰਿਸ਼ਟੀ ਉਨੀ ਪਕੜ ਆਵੇਗੀ। ਜੇ ਕਿਸੇ ਨੇ ਜਵਾਬ ਵੀ ਦਿੱਤਾ ਤੇ ਉਹ ਵੀ ਗੁਰੂ ਕੇ ਪਾਣੇ ਵਿੱਚ ਹੈ, ਉਹ ਗੁਰੂ ਨੇ ਆਪਣੇ ਨਾਲ ਦੇ ਰੱਖੇ ਹੋਏ ਨੇ। ਕਿਵੇਂ ਕਰਕੇ ਦਿਖਾਉਣਾ ਸੰਸਾਰ ਨੂੰ, ਇਹ ਜੁਗਤਾਂ ਕਿਵੇਂ 239 ਸਾਲਾਂ ਵਿੱਚ ਵਰਤਾਉਣੀਆਂ ਨੇ। ਮਤ ਜਾਣਾ ਵੀ ਉਹ ਬੇਮੁੱਖ ਸਨ, ਮੇਰੀ ਸਮਝ ਵਿੱਚ ਇਉਂ ਆਉਂਦਾ ਹੈ। ਮਤ ਕਹਿਣਾ ਬਈ ਜਿਹੜੇ ਸਿੱਖ ਵਿਦਾਵਾ ਲਿਖ ਕੇ ਗਏ ਸਨ ਬੇਮੁੱਖ ਹੋ ਗਏ ਸਨ, ਨਹੀਂ, ਬੇਮੁੱਖ ਨਹੀਂ ਸਨ ਹੋਏ। ਉਨ੍ਹਾਂ ਨੇ ਬੇਮੁੱਖਾਂ ਦਾ ਪਾਠ ਕਰਨਾ ਸੀ ਨਾਟਕ ਦੇ ਵਿੱਚ, ਕਰਕੇ ਦਿਖਾਉਣਾ ਸੀ ਬੇਮੁੱਖ ਕਿਵੇਂ ਹੋਈਦਾ, ਅੱਗੋਂ ਤੁਸੀਂ ਬਚ ਜਾਣਾ। ਉਨ੍ਹਾਂ ਨੇ ਕਰਕੇ ਦਿਖਾਉਣਾ ਸੀ ਬੇਮੁੱਖ ਇਸ ਤਰ੍ਹਾਂ ਹੁੰਦੇ ਨੇ, ਤੇ ਬੇਮੁੱਖ ਹੋ ਕੇ ਫਿਰ ਗੁਰਮੁੱਖ ਕਿਵੇਂ ਬਣੀਦਾ, ਇਹ ਕਰਕੇ ਦਿਖਾਉਣਾ ਸੀ ਉਨ੍ਹਾਂ ਨੇ। ਭਾਈ ਮਹਾਂ ਸਿੰਘ ਹੋਰਾਂ ਨੇ, ਉਹ ਬੇਮੁੱਖ ਨਹੀਂ ਸਨ, ਇਹ ਕਦੇ ਨਹੀਂ ਹੋ ਸਕਦਾ, ਉਨ੍ਹਾਂ ਨੂੰ ਬੇਮੁੱਖ ਨਹੀਂ ਕਿਹਾ ਜਾ ਸਕਦਾ। ਉਹ ਤਾਂ ਸਿਰਫ ਇਹ ਨਾਟਕ ਖੇਡ ਕੇ ਸਿੱਖੀ ਦਾ ਦਿਖਾ ਰਹੇ ਸਨ ਵੀ ਕੱਲ ਨੂੰ ਇਹ ਸਦੀਆਂ ਤੱਕ ਸਿੱਖੀ ਚੱਲਣੀ ਏ, ਤੇ ਸਿੱਖ ਕਿਵੇਂ ਸਿੱਖੀ ਕਮਾਉਣਗੇ, ਇਹ ਸਾਰਾ ਕੁਝ ਕਰਕੇ ਦਿਖਾਇਆ ਗਿਆ। ਇਸ ਲਈ ਇਹਦਾ ਕੋਈ ਅਰਥ ਨਹੀਂ ਵੀ ਭਾਈ ਲਹਿਣਾ ਜੀ ਨੂੰ ਕਿਹਾ, ਬਾਬਾ ਬੁੱਢਾ ਜੀ ਵੀ ਤੇ ਉੱਥੇ ਹੀ ਹੋਣਗੇ ਕਿ ਬਾਬਾ ਬੁੱਢਾ ਜੀ ਨੂੰ ਅਸੀਂ ਕਹਾਂਗੇ, ਕਹੇ ਨਹੀਂ ਲੱਗੇ ਗੁਰੂ ਨਾਨਕ ਸਾਹਿਬ ਦੇ, ਜਿਹਨੂੰ ਗੁਰੂ ਕਹਿ ਰਹੇ ਨੇ ਬੁੱਢਿਆ ਤੇਰੇ ਤੋਂ ਕਦੀ ਓਹਲੇ ਨਾ ਹੋਸਾਂ। ਬਾਬਾ ਬੁੱਢਾ ਜੀ ਤੁਸੀਂ ਸਿੱਖੀ ਦੀ ਹੱਦ ਦੋ, ਨਹੀਂ, ਉਹ ਇੱਕ ਗੁਰੂ ਦਾ ਖੇਡ, ਗੁਰੂ ਦੀ ਖੇਡ ਸੀ। ਉਸ ਵਕਤ ਭਾਈ ਲਹਿਣਾ ਜੀ ਜਦੋਂ ਕੰਧ ਬਣਾਉਣ ਵਾਸਤੇ ਤੁਰੇ, ਤੇਜ ਬਾਰਿਸ਼ ਅੱਧੀ ਰਾਤ, ਤੇ ਪਿਛਲਿਆਂ ਨੇ ਇੱਕ ਦੋ ਨੇ ਆਵਾਜ਼ ਦਿੱਤੀ, ਲਹਿਣਿਆ ਕਿੱਧਰ ਤੁਰਿਆ, ਕੰਧ ਬਣਾਉਣ ਵਾਸਤੇ, ਤੈਨੂੰ ਪਤਾ ਨਹੀਂ ਇੰਨੀ ਬਾਰਿਸ਼ ਤੇਜ਼ ਪੈ ਰਹੀ ਏ, ਤੇ ਤੂੰ ਇੱਕ ਮਿੱਟੀ ਦਾ ਬਣਾ ਕੇ ਗੋਲਾ ਰੱਖੇਗਾ ਤੇ ਮੀਂਹ ਨੇ ਨਾਲੋ ਨਾਲ ਡੇਗ ਦੇਣਾ, ਕਿੱਧਰ ਤੁਰਿਆ ਜਾਣਾ। ਭਾਈ ਲਹਿਣੇ ਨੇ ਸਿੱਖੀ ਦੀ ਵਿਆਖਿਆ ਕੀਤੀ, ਕਹਿਣ ਲੱਗਾ ਮੇਰਾ ਮਕਸਦ ਕੰਧ ਬਣਾਉਣਾ ਨਹੀਂ, ਮੇਰਾ ਮਕਸਦ ਗੁਰੂ ਦਾ ਹੁਕਮ ਮੰਨਣਾ ਹੈ, ਇਹ ਕੰਧ ਬਣੇ ਨਾ ਬਣੇ ਕੰਮ ਗੁਰੂ ਦਾ ਹੈ, ਮੈਂ ਉਹਨੂੰ 100% ਘੁਲ ਕੇ ਕਰ ਦੇਣਾ ਅੰਦਰ, ਮਕਸਦ ਮੇਰਾ ਕੰਧ ਬਣਾਉਣ ਦਾ ਨਹੀਂ ਹੈ। ਅਸਲ ਵਿੱਚ ਗੁਰੂ ਸਾਹਿਬ ਕਹਿ ਰਹੇ ਸਨ ਕਿ ਸਿੱਖੀ ਕਮਾਉਣੀ ਇੰਨੀ ਔਖੀ ਏ ਜਿਵੇਂ ਅੱਧੀ ਰਾਤੀ ਵਰਦੇ ਹੋਏ ਮੀਂਹ ਦੇ ਵਿੱਚ ਮਿੱਟੀ ਦੀ ਕੰਧ ਬਣਾਉਣੀ ਹੋਵੇ। ਇੰਨਾ ਇਰਾਦਾ ਚਾਹੀਦਾ ਮਨੁੱਖ ਦੇ ਵਿੱਚ, ਇੰਨੀ ਸ਼ਕਤੀ ਚਾਹੀਦੀ, ਇੰਨੀ ਹਿੰਮਤ ਹੋਣੀ ਚਾਹੀਦੀ। ਤੇ ਜੇ ਸਿੱਖ ਇੰਨਾ ਕੱਚਾ ਹੋਵੇ, ਉਹ ਥੋੜੀ ਜਿਹੀ ਗੱਲ ਤੋਂ ਘਬਰਾ ਜਾਏ, ਇਹ ਕਿਵੇਂ ਹੋਏਗਾ, ਇਸ ਤਰ੍ਹਾਂ ਕਿਵੇਂ, ਇਹ ਸਿੱਖੀ ਕਮਾਉਣ ਦਾ ਵਿਸ਼ਾ ਨਹੀਂ ਏ। ਸਿੱਖੀ ਦਾ ਮਤਲਬ ਹੈ ਪੈਂਦੀ ਹੋਈ ਮੋਹਲੇ ਧਾਰ ਬਾਰਿਸ਼ ਦੇ ਵਿੱਚ ਇੰਨੀ ਹਿੰਮਤ ਰੱਖਣੀ ਵੀ ਗੁਰੂ ਨੇ ਕਿਹਾ ਕੰਧ ਬਣਾਉਣੀ ਏ, ਬਣੇਗੀ ਕੰਧ, ਭਾਵੇਂ ਬਣੇ ਭਾਵੇਂ ਨਾ ਬਣੇ। ਇਹ ਕਿਹੜੀ ਬੁੱਧੀ ਹੋਏਗੀ ਉਸ ਵਕਤ, ਕਦੀ ਖਿਆਲ ਕਰਨਾ, ਸਿੱਖੀ ਦੀ ਸਮਝ ਆਏਗੀ, ਸਿੱਖੀ ਕਿਹਨੂੰ ਕਹਿੰਦੇ ਨੇ, ਸਿੱਖੀ ਦੀ ਸਾਧਨਾ ਕੀ ਏ, ਸਿੱਖੀ ਦਾ ਧਿਆਨ, ਸਿੱਖੀ ਦਾ ਯੋਗ, ਸਿਮਰਨ, ਇਹ ਕੀ ਹੈ, ਇਹਦੇ ਵਿੱਚੋਂ ਪਤਾ ਲੱਗੇਗਾ ਵਿਵੇਕ ਬੁੱਧ ਕਿਹਨੂੰ ਕਹਿੰਦੇ ਨੇ। ਤੁਸੀਂ ਸੁਣਿਆ ਹੋਵੇਗਾ ਗੁਰੂ ਅਰਜਨ ਦੇਵ ਜੀ ਦੇ ਹੁਕਮਨਾਮੇ ਵਿੱਚੋਂ, ਪਾਠ ਪੜਿਓ ਅਰ ਵੇਦ ਵਿਚਾਰਿਓ ਨਿਵਲ ਭਯੰਗਮ ਸਾਧੇ, ਪੰਚ ਜਨਾ ਸਿਓ ਸੰਗ ਨਾ ਛੁਟਕਿਓ ਅਧਿਕ ਅਹੋ ਬੁੱਧ ਬਾਂਧੇ। ਇੱਕ ਵਾਰੀ ਸਾਰੇ ਆਪਾਂ ਪੜ੍ਹ ਹੀ ਲਈਏ, ਜਿਹੜੇ ਗੁਰੂ ਅਰਜਨ ਦੇਵ ਜੀ ਨੇ ਸੁਚੇਤ ਕੀਤਾ, ਸਾਰਿਆਂ ਨੇ ਕਿਰਪਾ ਕਰਨੀ। ਅਗਲੇ ਬਚਨ ਨੇ ਪਿਆਰੇ ਇਨ ਬਿਦ ਮਿਲ ਨਾ ਜਾਈ, ਪਿਆਰੇ ਇਨ ਬਿਦ ਮਿਲਨ ਨਾ ਜਾਈ, ਇਨ ਬਿਦ ਮਿਲਨ ਨਾ। ਇਨ ਬਿਦ ਮਿਲਨ ਨਾ ਜਾਈ, ਪਿਆਰੇ ਇਨ ਬਿਦ ਮਿਲਨ ਨਾ ਜਾਈ, ਇਨ ਬਿਦ ਮੈਂ ਕੀਏ ਕਰਮ ਅਨੇਕਾ, ਮੈਂ ਕੀਏ ਕਰਮ ਅਨੇਕਾ, ਹਰ ਪਰਿਓ ਸੁਆਮੀ ਕੇ ਦੁਆਰੇ, ਹਰ ਪਰਿਓ ਸੁਆਮੀ ਕੇ ਦੁਆਰੇ, ਦੀਜੈ ਬੁੱਧ ਵਿਵੇਕਾ ਪਿਆਰੇ, ਇਨ ਬਿਦ ਮਿਲਨ ਨ ਜਾਈ, ਇਨ ਬਿਦ ਮਿਲਨ ਨ ਜਾਈ। ਪਾਠ ਪੜਿਓ ਔਰ ਵੇਦ ਵਿਚਾਰਿਓ, ਨਿਵਲ ਭੁਯੰਗਮ ਸਾਧੇ, ਬੜੇ ਪਾਠ ਕੀ ਫਿਰ ਪਾਠ ਨਹੀਂ ਕਰਨਾ ਚਾਹੀਦਾ? ਸਤਿਗੁਰੂ ਕਹਿੰਦੇ ਕਰਨਾ ਚਾਹੀਦਾ ਹੈ, ਪਰ ਇਨ ਬਿਦ ਕਿਵੇਂ ਕਰਨਾ ਚਾਹੀਦਾ ਇਹਦੇ ਬਾਰੇ ਮੈਂ ਕਹਿ ਰਿਹਾ। ਤੂੰ ਕਰ ਕਿਵੇਂ ਰਿਹਾ ਹੈ? ਕਿਤੇ ਰੱਬ ਨੂੰ ਇਸ ਪਾਠ ਦੇ ਪੈਸੇ ਇੱਕ ਤਰ੍ਹਾਂ ਦੇ ਨਾਲ ਪਾਠ ਕਰਕੇ ਖਰੀਦਣਾ ਤਾਂ ਨਹੀਂ ਚਾਹੁੰਦਾ? ਕਿਤੇ ਇਹ ਖਿਆਲ ਰੱਖਣਾ, ਕਿਤੇ ਇਹਦੇ ਵਿੱਚ ਨਾ ਪੈ ਜਾਣਾ। ਨਹੀਂ ਤੇ ਹਜ਼ੂਰ ਨੇ ਇਹ ਗੱਲਾਂ ਕਹੀਆਂ ਬਾਣੀ ਵਿੱਚ ਸੁਚੇਤ ਕਰਨ ਵਾਸਤੇ, ਨਾ ਤੂੰ ਆਵੈ ਵਸ ਕਿਤੇ ਸਿਆਣ ਪੈ। ਇਹ ਤਰੀਕਾ ਵੱਖਰਾ ਹੈ, ਜੁਗਤ ਹੀ ਬੜੀ ਬਰੀਕ ਏ। ਭਾਈ ਗੁਰਦਾਸ ਜੀ ਨੇ ਤਾਂ ਕਿਹਾ ਸਿੱਖੀ ਬਰੀਕ ਬੜੀ ਏ, ਸਿੱਖੀ ਕੋਈ ਬਹੁਤੇ ਕਿਸੇ ਲੰਬੇ ਘਾਲਣਾ ਦਾ ਵਿਸ਼ਾ ਨਹੀਂ। ਸਿੱਖੀ ਉਸ ਸੰਚੇ ਵਿੱਚ ਢਲ ਜਾਣਾ ਏ, ਉਸ ਬੁੱਧੀ ਨੂੰ ਪ੍ਰਾਪਤ ਕਰ ਲੈਣਾ, ਉਸ ਜੀਵਨ ਜੁਗਤ ਨੂੰ ਲੱਭ ਲੈਣਾ ਜਿਹਦੇ ਵਿੱਚ ਗੁਰੂ ਦੀ ਰਹਿਮਤ ਆ ਕੇ ਵਰਸਦੀ ਏ। ਇਨ ਬਿਦ ਮਿਲਣ ਨਾ ਜਾਈ, ਮੈਂ ਕੀਏ ਕਰਮ ਅਨੇਕਾ। ਫਿਰ ਕੀ ਕੀਤਾ? ਹਾਰ ਪਰਿਓ ਸੁਆਮੀ ਕੈ ਦੁਆਰੇ, ਦੀਜੈ ਬੁੱਧ ਵਿਵੇਕਾ, ਮੈਨੂੰ ਵਿਵੇਕ ਬੁੱਧ ਦਿਓ। ਇਹ ਵਿਵੇਕ ਬੁੱਧ ਕਿਹਨੂੰ ਕਹਿੰਦੇ ਨੇ? ਇਹਦਾ ਕੀ ਨਾਮ ਏ? ਇਹ ਕਿੱਥੇ ਪਈ ਹੋਈ ਏ ਬੰਦੇ ਦੇ ਸਰੀਰ ਵਿੱਚ? ਬੁੱਧੀ ਤਾਂ ਸਾਰਿਆਂ ਕੋਲ ਹੈ ਨਾ, ਕੋਈ ਵੀ ਮਨੁੱਖ ਬੁੱਧੀ ਤੋਂ ਖਾਲੀ ਨਹੀਂ, ਪਰ ਇਹ ਉਹ ਬੁੱਧੀ ਅਜੇ ਜਾਗੀ ਨਹੀਂ ਜਿਹਨੂੰ ਵਿਵੇਕ ਬੁੱਧ ਕਹਿੰਦੇ, ਉਹ ਬੰਦ ਪਈ ਏ ਮਨੁੱਖ ਵਿੱਚ। ਵਿਵੇਕ ਬੁੱਧ ਦਾ ਅਰਥ ਹੈ ਜਦੋਂ ਬੰਦੇ ਦੀ ਸਮਝ ਵਿੱਚ ਇਹ ਸ਼ਕਤੀ ਆ ਜਾਏ ਕਿ ਉਹ ਆਪਣੇ ਆਪ ਯੋਗ ਚੀਜ਼ਾਂ ਨੂੰ ਅਪਣਾ ਲੈ ਤੇ ਜਿਹੜੀਆਂ ਗਲਤ ਨੇ ਆਪਣੇ ਆਪ ਛੱਡੀ ਜਾਏ। ਨਿਰਣਾ ਕਰਨ ਦੀ ਸ਼ਕਤੀ ਉਹਨੂੰ ਕਹਿੰਦੇ ਵਿਵੇਕ ਬੁੱਧੀ। ਇਹਨੂੰ ਹੰਸ ਦੀ ਚਾਲ ਕਿਹਾ ਗਿਆ। ਹੰਸ ਬਾਰੇ ਇਹ ਕਿਹਾ ਗਿਆ ਨਾ ਕਿ ਹੰਸ ਜਦੋਂ ਦੁੱਧ ਵਿੱਚ ਆਪਣੀ ਚਿੰਝ ਪਾਉਂਦਾ ਹੈ, ਪਾਣੀ ਵੱਖਰਾ ਹੋ ਜਾਂਦਾ ਤੇ ਦੁੱਧ ਵੱਖਰਾ ਹੋ ਜਾਂਦਾ ਹੈ। ਗੁਰਮੁਖ ਵਿਵੇਕ ਬੁੱਧੀ ਜਦੋਂ ਨਾਮ ਦੁਆਰਾ ਪ੍ਰਾਪਤ ਕਰ ਲੈਂਦਾ ਹੈ, ਉਹ ਗਿਆਨ ਉਹਦੇ ਵਿੱਚ ਆ ਜਾਂਦਾ ਹੈ। ਉਹ ਜਦੋਂ ਕਿਸੇ ਚੀਜ਼ ਨੂੰ ਦੇਖਦਾ ਹੈ, ਉਹਦੇ ਵਿੱਚੋਂ ਚੰਗੀ ਚੀਜ਼ ਗ੍ਰਹਿਣ ਕਰ ਲੈਂਦਾ ਤੇ ਮਾੜੀ ਨੂੰ ਛੱਡ ਦਿੰਦਾ ਹੈ। ਉਹ ਵਿੱਚੋਂ ਚੁਣ ਲੈਂਦਾ ਹੈ, ਮੋਤੀ ਇਕੱਠੇ ਕਰ ਲੈਂਦਾ ਹੈ, ਬਾਕੀ ਛੱਡ ਦਿੰਦਾ ਹੈ। ਇਹ ਜਿਹੜਾ ਸ਼ਬਦ ਮੈਂ ਤੁਹਾਡੇ ਨਾਲ ਸਾਂਝਾ ਕਰ ਰਿਹਾ ਸੀ, ਮੈਂ ਕੀਏ ਕਰਮ ਅਨੇਕਾ, ਹਾਰ ਪਰਿਓ ਸੁਆਮੀ ਕੈ ਦੁਆਰੇ, ਦੀਜੈ ਬੁੱਧ ਵਿਵੇਕਾ, ਮੋਨ ਭਇਓ ਕਰ ਪਾਤੀ ਰਹਿਓ, ਸਿਰ ਕਰਵਤ ਧਰਾਏ, ਮਨ ਕੀ ਮੈਲ ਨਾ ਉਤਰੈ, ਇਹ ਵਿਦ ਜੇ ਲਖ ਯਤਨ ਕਰਾਏ। ਲੰਬਾ ਸ਼ਬਦ ਏ। ਅਖੀਰ ਤੇ ਦੂਜਾ ਰਹਾਉ ਕਿਹਾ ਗੁਰੂ ਅਰਜਨ ਦੇਵ ਜੀ ਨੇ। ਉਹ ਕਹਿਣ ਲੱਗੇ, ਹਰ ਕੀਰਤ ਸਾਧ ਸੰਗਤ ਹੈ, ਸਿਰ ਕਰਮਨ ਕੇ ਕਰਮਾ। ਮਹਾਰਾਜ, ਫਿਰ ਕਰਮ ਕੋਈ ਦੱਸੋ ਤਾਂ ਸਹੀ ਜਿਹਦੇ ਨਾਲ ਉਹ ਜੁਗਤ ਸਾਨੂੰ ਮਿਲੇ, ਜਿਹਦੇ ਵਿੱਚ ਸਿੱਖੀ ਪੈਦਾ ਹੁੰਦੀ ਏ। ਸਤਿਗੁਰੂ ਕਹਿਣ ਲੱਗੇ, ਸਾਰਿਆਂ ਤੋਂ ਵੱਡਾ ਕਰਮ ਹੈ ਹਰ ਕੀਰਤ। ਕੀਰਤ ਦਾ ਅਰਥ ਹੁੰਦਾ ਵਡਿਆਈ, ਪ੍ਰੇਮ। ਇਹ ਪ੍ਰੇਮ ਆਪਣੇ ਆਪ ਆ ਜਾਏਗਾ? ਕਹਿਣ ਲੱਗੇ, ਨਹੀਂ, ਸਾਧ ਸੰਗਤ ਹੈ, ਸਾਧ ਸੰਗਤ ਦੇ ਰਾਹੀਂ ਆਏਗਾ। ਤੈਨੂੰ ਐਸੇ ਲੋਕਾਂ ਦੇ ਕੋਲ ਬਹਿਣਾ ਪਏਗਾ ਜਿਨ੍ਹਾਂ ਵਿੱਚ ਪਹਿਲਾਂ ਪ੍ਰੇਮ ਪੈਦਾ ਹੋ ਚੁੱਕਾ ਹੈ। ਇਹ ਨਹੀਂ ਕਿ ਤੂੰ ਉੱਥੇ ਸਵਾਲ ਜਵਾਬ ਕਰੇਗਾ ਤੇ ਤੈਨੂੰ ਸਿੱਖੀ ਦੀ ਸਮਝ ਆ ਜਾਏਗੀ। ਨਹੀਂ ਹੋ ਸਕਦਾ ਇਸ ਤਰ੍ਹਾਂ। ਸਿਰਫ ਬਹਿਣਾ, ਸਾਧ ਕੈ ਸੰਗ ਨਹੀਂ ਕਛ ਕਾਲ, ਉੱਥੇ ਕੋਈ ਕਰਨ ਦੀ ਲੋੜ ਨਹੀਂ ਹੈ। ਇਸ ਲਈ ਕਦੀ ਵੀ ਗੁਰਮਤ ਦਾ ਵਿਸ਼ਾ ਚੀਜ਼ਾਂ ਨੂੰ ਸਮਝਣਾ ਨਾ ਬਣਾਉਣਾ ਵੀ ਅਸੀਂ ਸਿੱਖੀ ਨੂੰ ਸਮਝ ਸਮਝ ਕੇ ਸਮਝ ਜਾਵਾਂਗੇ। ਜੇ ਸਮਝਣ ਨਾਲ ਸਿੱਖੀ ਹੁੰਦੀ ਤੇ ਭਾਈ ਜੇਠਾ ਜੀ 22 ਸਾਲ ਟੋਕਰੀ ਨਾ ਢੋਂਦੇ ਗੋਇੰਦਵਾਲ ਸਾਹਿਬ ਵਿੱਚ, ਕਿਸੇ ਯੂਨੀਵਰਸਿਟੀ ਵਿੱਚ ਚਲੇ ਜਾਂਦੇ। ਉੱਥੇ ਕਿਉਂ 22 ਸਾਲ ਸੇਵਾ ਕਰਨੀ ਪਈ? ਗੁਰੂ ਅਮਰਦਾਸ ਜੀ ਨੇ ਕਿਉਂ 12 ਸਾਲ ਸੇਵਾ ਕੀਤੀ? ਗੁਰੂ ਭਾਈ ਲਹਿਣਾ ਜੀ ਨੇ ਕਿਉਂ 7 ਸਾਲ ਸੇਵਾ ਕੀਤੀ? ਕੀ ਕਾਰਨ ਸੀ ਉਹਦਾ? ਇੰਨੇ ਸਾਲਾਂ ਵਿਚ ਤੇ ਬੰਦਾ ਪਰਫੈਕਟ ਹੋ ਸਕਦਾ ਵਿਦਿਆ ਵਿਚ, ਬਹੁਤ ਸਮਾਧੀਆਂ ਦਾ ਜਾਣੂ ਹੋ ਸਕਦਾ, ਪਰ ਕੀ ਇਹ ਸਿੱਖਣ ਨਾਲ ਸਭ ਕੁਝ ਮਿਲਦਾ? ਮੈਂ ਇਸ ਪੌੜੀ ਦੇ ਆਧਾਰ ਤੇ ਬੋਲ ਰਿਹਾ ਜੋ ਮੈਂ ਪਹਿਲਾਂ ਪੜ੍ਹੀ, ਹਰ ਆਪ ਅਮੁਲਕ ਹੈ, ਮੁੱਲ ਨਾ ਪਾਇਆ ਜਾਏ, ਮੁੱਲ ਨਾ ਪਾਇਆ ਜਾਏ ਕਿਸੇ ਵਿੱਚੋਂ ਰਹੇ ਲੋਕ ਵਿਰਲਾਏ। ਇਸ ਤਰ੍ਹਾਂ ਨਹੀਂ, ਗੁਰੂ ਸਾਹਿਬ ਨੇ ਕਿਹਾ ਹਰ ਕੀਰਤ, ਕੀਰਤ ਦਾ ਅਰਥ ਹੈ ਪ੍ਰੇਮ, ਤੇ ਪ੍ਰੇਮ ਗਿਣ ਕੇ ਨਹੀਂ ਕੀਤਾ ਜਾਂਦਾ। ਅੱਜ ਤੱਕ ਪ੍ਰੇਮ ਦੀ ਗਿਣਤੀ ਨਹੀਂ ਹੋਈ ਦੁਨੀਆਂ ਤੇ ਵੀ ਕਿੰਨੀ ਵਾਰੀ ਪ੍ਰੇਮ ਕੀਤਾ, ਇੱਕੋ ਵਾਰੀ ਹੋਇਆ ਬਸ। ਪ੍ਰੇਮ ਵਾਰ ਵਾਰ ਨਹੀਂ ਹੈ, ਉਹ ਚੀਜ਼ ਜਿਹਨੂੰ ਗਿਣਿਆ ਨਾ ਜਾ ਸਕੇ ਉਹਨੂੰ ਪ੍ਰੇਮ ਕਹਿੰਦੇ ਨੇ। ਹਾਂ ਠੀਕ ਹੈ, ਕੋਈ ਗੁਰਸਿੱਖ, ਕੋਈ ਗੁਰਮੁਖ ਕਿਸੇ ਜਪ ਤਪ ਦੇ ਵਿੱਚ ਕੋਈ ਪਿਆਰ ਨਾਲ ਤੁਰਦਾ ਹੈ ਵੀ ਗਿਣਤੀ ਦੇ ਨਾਲ ਮਨ ਵਸ ਵਿੱਚ ਆ ਜਾਂਦਾ, ਕੋਈ ਗਿਣ ਕੇ ਕਰੇ ਮਾੜੀ ਗੱਲ ਨਹੀਂ, ਪਰ ਵਿਸ਼ਾ ਉਹਦਾ ਨਿਸ਼ਾਨਾ ਤਾਂ ਪ੍ਰੇਮ ਹੋਣਾ ਚਾਹੀਦਾ। ਉਹਨੂੰ ਲਿਸਟ ਨਾ ਬਣਾ ਕੇ ਤੁਰੇ ਵੀ ਮੇਰੀ ਅਰਦਾਸ ਕਰੋ, ਮੈਂ ਪਿਛਲੇ ਸਾਲ ਇਹਨੇ ਸੁਖਮਣੀ ਸਾਹਿਬ ਦੇ ਪਾਠ ਕਰਕੇ ਆਇਆ, ਆਪਣੇ ਤੌਰ ਤੇ ਗਿਣਤੀ ਕਰ ਸਕਦਾ ਹੈ, ਨਿੱਜੀ ਤੌਰ ਤੇ ਕਰ ਸਕਦਾ ਹੈ, ਕਿਉਂਕਿ ਇਹ ਮਨ ਤੇ ਸਰੀਰ ਇਸ ਤਰ੍ਹਾਂ ਦਾ, ਇਹ ਬੰਧਨ ਵਿੱਚ ਪੈ ਕੇ ਕੁਝ ਨਾ ਕੁਝ ਕਰਦਾ, ਨਹੀਂ ਤਾਂ ਇਹ ਆਲਸੀ ਹੋ ਜਾਂਦਾ ਹੈ, ਡਿੱਗ ਪੈਂਦਾ ਹੈ। ਪਰ ਇਹ ਪ੍ਰਦਰਸ਼ਿਤ, ਇਹ ਗੁਰਮਤ ਵਿੱਚ ਥਾਂ ਨਹੀਂ ਕਿ ਕਿਸੇ ਨੂੰ ਦਿਖਾਇਆ ਜਾਏ ਮਾਇਕ ਵਿੱਚ ਬੋਲ ਕੇ। ਸਤਿਗੁਰੂ ਕਹਿੰਦੇ ਹਰ ਕੀਰਤ ਪ੍ਰੇਮ ਕਰ, ਤੇ ਪ੍ਰੇਮ ਦੀ ਗਿਣਤੀ ਨਹੀਂ ਹੁੰਦੀ, ਉਹ ਇੱਕੋ ਵਾਰੀ ਹੋ ਜਾਂਦਾ ਬਸ, ਮੁੜ ਕੇ ਨਹੀਂ ਹੁੰਦਾ। ਹਰ ਕੀਰਤ ਹੋਰ ਕੀ ਕਰੀਏ, ਸਾਧ ਸੰਗਤ ਹੈ, ਸਿਰ ਕਰਮਨ ਕੇ ਕਰਮਾ ਕਹੋ ਨਾਨਕ ਤਿਸ ਭਇਓ ਪ੍ਰਾਪਤ, ਜਿਸ ਪੂਰਬ ਲਿਖੇ ਕਾ ਲੈਣਾ। ਫਿਰ ਸਾਹਿਬ ਕਹਿੰਦੇ ਤੇਰੋ ਸੇਵਕ ਇਹ ਰੰਗ ਮਾਤਾ, ਭਇਓ ਕਿਰਪਾਲ ਦੀਨ ਦੁੱਖ ਭੰਜਨ, ਹਰ ਹਰ ਕੀਰਤਨ ਇਹ ਮਨ ਰਾਤਾ। ਗੱਲ ਸਾਰੀ ਫਿਰ ਪ੍ਰੇਮ ਤੇ ਕੀਰਤਨ ਤੇ ਵਡਿਆਈ ਤੇ। ਭਾਈ ਲਹਿਣਾ ਜੀ ਕਹਿ ਰਹੇ ਨੇ, ਜਿਨ੍ਹਾਂ ਨੇ ਕਿਹਾ ਸੀ ਕੰਧ ਬਣੇਗੀ ਰਾਤ ਨੂੰ, ਕਹਿਣ ਲੱਗੇ ਮੇਰੇ ਬਾਬਾ ਜੀ ਮੈਨੂੰ ਇਹ ਤੇ ਸਿਖਾ ਰਹੇ ਨੇ, ਉਹ ਬਣਨ ਬਣਾਉਣ ਨਾਲ ਕੋਈ ਸੰਬੰਧਿਤ ਨਹੀਂ ਗੱਲ, ਕੰਧ ਬਣੇਗੀ ਇਹ ਤਾਂ ਢਹਿੰਦੀ ਜਾ ਰਹੀ ਏ, ਖਤਮ ਹੁੰਦੀ ਜਾ ਰਹੀ ਏ। ਸਵੇਰੇ ਫਿਰ ਦੀਵਾਨ ਹੋਇਆ, ਗੱਲਾਂ ਬਾਤਾਂ ਹੋਈਆਂ, ਗੋਸ਼ਟੀ ਹੋਈ ਤੇ ਸਿੱਖੀ ਦੀ ਵਿਆਖਿਆ ਕੀਤੀ ਗੁਰੂ ਨਾਨਕ ਸਾਹਿਬ ਨੇ। ਮਹਾਰਾਜ ਰਾਤ ਤੁਸੀਂ ਕੀ ਕੌਤਕ ਵਰਤਾਇਆ, ਮੀਂਹ ਵਿਚ ਤੁਸੀਂ ਕਹਿ ਦਿੱਤਾ ਕੰਧ ਬਣਾਓ, ਤੇ ਮੀਂਹ ਵਿਚ ਕੰਧ ਕਿਵੇਂ ਬਣਦੀ? ਸਤਿਗੁਰਾਂ ਨੇ ਕਿਹਾ ਗੁਰਮੁਖ ਪਿਆਰਿਓ, ਮੈਂ ਤਾਂ ਕਿਹਾ ਸੀ ਮੀਂਹ ਵਿਚ ਕੰਧ ਬਣਾਓ, ਕਿਉਂਕਿ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਸਿੱਖੀ ਬਣਨ ਦਾ ਵਿਸ਼ਾ ਨਹੀਂ, ਸਿੱਖੀ ਢਹਿਣ ਦਾ ਵਿਸ਼ਾ ਹੈ, ਇਹ ਬਣਨ ਦਾ ਵਿਸ਼ਾ ਨਹੀਂ, ਤੁਸੀਂ ਬਣਨਾ ਚਾਹੁੰਦੇ ਹੋ ਕੁਝ। ਜੇ ਸਿੱਖੀ ਨੂੰ ਸਮਝਣਾ ਹੈ ਤੇ ਖਤਮ ਹੋਣ ਦੀ ਜਾਚ ਸਿੱਖੋ, ਜੇ ਫੁੱਲ ਬਣਨਾ ਤੇ ਆਪਣੇ ਬੀਜ ਨੂੰ ਗਵਾਉਣ ਵਾਸਤੇ ਤਿਆਰ ਹੋ ਜਾਓ ਇਸ ਹੰਕਾਰ ਨੂੰ ਮਨ ਨੂੰ। ਇੱਥੇ ਬਣਨ ਵਾਸਤੇ ਕਿਉਂ, ਸਿੱਖੀ ਇਸ ਚੀਜ਼ ਦੀ ਵਿਆਖਿਆ, ਇੱਕ ਨਵਾਂ ਧਰਮ ਹੈ, ਧਰਮ ਸਾਰੇ ਚੰਗੇ ਪਰ ਕੁਝ ਧਰਮ ਕੁਝ ਬਣਨ ਦੀ ਗੱਲ ਕਰਦੇ ਨੇ, ਉਹਨਾਂ ਦੀ ਸਾਧਨਾ ਕੁਝ ਨਾ ਕੁਝ ਆਪਣੇ ਆਪ ਨੂੰ ਬਣਾਉਣ ਤੇ ਖੜੀ ਏ, ਸਿੱਖੀ ਦੀ ਸਾਧਨਾ ਬਣਾਉਣ ਤੇ ਨਹੀਂ ਖੜੀ, ਆਪਣੇ ਆਪ ਨੂੰ ਮਿਟਾਉਣ ਤੇ ਖੜੀ ਹੈ। ਮੈਨੂੰ ਕੁਝ ਨਹੀਂ ਚਾਹੀਦਾ, ਨਾ ਮੈਨੂੰ ਕੋਈ ਸੰਤਤਾ ਹੀ ਚਾਹੀਦੀ, ਨਾ ਮੈਨੂੰ ਕੋਈ ਹੋਰ ਗਿਆਨ ਚਾਹੀਦਾ, ਨਾ ਮੈਨੂੰ ਕੋਈ ਰਿੱਧੀ ਸਿੱਧੀ ਚਾਹੀਦੀ। ਫਿਰ ਅਖੀਰ ਨੂੰ ਰੱਬ ਪੁੱਛ ਹੀ ਲੈਂਦਾ ਵੀ ਤੂੰ ਫਿਰ ਕਾਹਦੇ ਵਾਸਤੇ ਮੇਰੇ ਦਰ ਤੇ ਬੈਠਾ, ਜੇ ਤੈਨੂੰ ਕੁਝ ਨਹੀਂ ਚਾਹੀਦਾ, ਕੁਝ ਲੈ ਤਾਂ ਸਹੀ। ਤੇ ਫਿਰ ਉਹ ਸੇਵਕ ਬੋਲਦਾ, ਉਹ ਕਹਿੰਦਾ ਮੈਨੂੰ ਤੂੰ ਚਾਹੀਦਾ ਹੈ। ਫਿਰ ਗੱਲ ਕੁਝ ਨੇੜੇ ਲੱਗਦੀ ਹੈ, ਉਹਦੇ ਤੋਂ ਪਹਿਲਾਂ ਤੇ ਉਹ ਸਭ ਕੁਝ ਦਿੰਦਾ। ਤੁਸੀਂ ਇਹ ਵੀ ਇਤਿਹਾਸ ਸਰਵਣ ਕੀਤਾ ਹੋਵੇਗਾ ਕਿ ਗੁਰੂ ਨਾਨਕ ਦੇਵ ਜੀ ਨੇ ਜਿੱਦਣ ਆਪਣੇ ਜੀਵਨ ਦੇ ਅਖੀਰਲੇ ਦਿਨਾਂ ਦੇ ਵਿੱਚ ਧਾਨਕ ਰੂਪ ਧਾਰਿਆ ਸੀ, ਜਿਹੜਾ ਜਿਹੜਾ ਸ਼ਬਦ ਸ੍ਰੀ ਰਾਗ ਵਿੱਚ ਆਉਂਦਾ ਹੈ ਕਿ ਧਾਨਕ ਰੂਪ ਰਹਾਂ ਕਰਤਾਰ, ਗੁਰੂ ਬਾਬਾ ਜੀ ਨੇ ਇੱਕ ਕੌਤਕ ਖੇਡਿਆ, ਉਹ ਕਿਹੜਾ ਸੀ? ਮੈਲੇ ਕੱਪੜੇ, ਪੁਰਾਣੇ ਕੱਪੜੇ ਪਾ ਲਏ, ਸਿਰ ਤੇ ਰੱਸੀਆਂ ਵਲ ਲਈਆਂ, ਆਪਣੇ ਸਰੀਰ ਦੇ ਉੱਤੇ ਕਈ ਦਿਨਾਂ ਦੀ ਪਈ ਹੋਈ ਲੱਸੀ ਡੋਲ ਲਈ। ਇਹਨੂੰ ਧਾਨਕ ਰੂਪ ਕਹਿੰਦੇ ਨੇ। ਇਹ ਸ਼ਬਦ ਆਉਂਦਾ, ਮੈਂ ਪਤ ਕੀ ਪੰਧ ਨਾ ਕਰਨੀ ਕੀ ਕਾਰ, ਹੋ ਵਿਗੜੇ ਰੂਪ ਰਹਾਂ ਬਿਕਰਾਲ, ਤੇਰਾ ਏਕ ਨਾਮ ਤਾਰੇ ਸੰਸਾਰ, ਧਾਨਕ ਰੂਪ ਰਹਾਂ ਕਰਤਾਰ। ਧਾਨਕ ਇੱਕ ਸ਼ਿਕਾਰੀ ਫਿਰਕੇ ਦਾ ਨਾਮ ਹੈ ਜਿਹੜਾ ਸਭ ਤੋਂ ਗਲੀਚ ਹੈ, ਆਮ ਸ਼ਿਕਾਰੀ ਹੁੰਦੇ ਨੇ, ਖਾਨਦਾਨੀ, ਕੁਝ ਮੁਰਗਾਬੀਆਂ ਮਾਰ ਕੇ ਖਾਂਦੇ ਨੇ, ਕੁਝ ਮੁਰਗੀਆਂ ਦੀਆਂ ਧੌਣਾ ਮਰੋੜ ਕੇ ਖਾ ਜਾਂਦੇ ਨੇ, ਕੁਝ ਬੱਕਰੇ ਵੱਢ ਕੇ ਖਾ ਜਾਂਦੇ ਨੇ, ਕੋਈ ਹਿਰਨ ਮਾਰ ਕੇ ਖਾਂਦੇ ਨੇ। ਪਰ ਇਹ ਜਿਹੜਾ ਧਾਨਕ ਸ਼ਿਕਾਰੀ ਏ, ਏਡਾ ਗਲੀਚ ਹੁੰਦਾ ਹੈ ਵੀ ਇਹ ਕੁੱਤੇ ਤੱਕ ਮਾਰ ਕੇ ਖਾ ਜਾਂਦੇ ਨੇ, ਇੰਨੇ ਮੈਲੇ ਸ਼ਿਕਾਰੀ ਹੁੰਦੇ ਨੇ। ਸਤਿਗੁਰੂ ਸਾਡੇ ਜੀਵਨ ਦਾ ਨਕਸ਼ਾ ਖਿੱਚਦੇ ਨੇ ਤੇ ਅਕਾਲ ਪੁਰਖ ਨੂੰ ਕਹਿੰਦੇ ਨੇ, ਹੇ ਵਾਹਿਗੁਰੂ, ਮੈਂ ਉਹਨਾਂ ਧਾਨਕ ਸ਼ਿਕਾਰੀਆਂ ਵਰਗਾ ਹਾਂ, ਮੈਂ ਕੁੱਤੇ ਤੱਕ ਮਾਰ ਕੇ ਖਾਣ ਤੋਂ ਗੁਰੇਜ਼ ਨਹੀਂ ਕਰਦਾ, ਜੋ ਆਉਂਦਾ ਉਹ ਹੀ ਹਜ਼ਮ ਹੈ, ਕੁਝ ਨਹੀਂ ਛੱਡਦਾ ਮੈਂ। ਇਹ ਧਾਨਕ ਦਾ ਰੂਪ ਜਦੋਂ ਧਾਰਿਆ ਤੇ ਸਿੱਖ ਬੜੇ ਬੇਚੈਨ ਹੋ ਗਏ, ਬੜੇ ਹੈਰਾਨ, ਕਿਉਂਕਿ ਗੁਰੂ ਸਾਹਿਬ ਨੇ ਕੀ ਵੇਸ ਧਾਰਨ ਕਰ ਲਿਆ। ਹੱਥ ਵਿੱਚ ਸੋਟਾ ਫੜ ਲਿਆ, ਨਾਲ ਦੋ ਚਾਰ ਕੁੱਤੇ ਆਦਿਕ ਲੈ ਲਏ। ਗੁਰਪ੍ਰਤਾਪ ਸੂਰਜ ਵਿੱਚ ਬੜੇ ਸੰਖੇਪ ਵਿੱਚ ਇਸ ਕਹਾਣੀ ਨੂੰ ਲਿਖਿਆ ਤੇ ਇਹ ਕਹਾਣੀਆਂ ਕੋਈ ਪਿਛੜਿਆ ਹੋਇਆ ਤੁਸੀਂ ਸਿਸਟਮ ਨਾ ਦੇਖਣਾ, ਸਾਰੀਆਂ ਕੌਮਾਂ ਕੁਝ ਕਹਾਣੀਆਂ ਦੇ ਸਿਰ ਤੇ ਤੁਰਦੀਆਂ ਨੇ, ਬਸ਼ਰਤੇ ਕਿ ਅਸੀਂ ਉਹਨਾਂ ਦੇ ਭਾਵ ਅਰਥ ਸਮਝ ਜਾਈਏ। ਅਸੀਂ ਹੁਣ ਕੁਝ ਸੋਚਣ ਲੱਗ ਪਿਆ ਵੀ ਇਹ ਪੁਰਾਣੀਆਂ ਕਹਾਣੀਆਂ ਖਤਮ ਕਰ ਦਿਓ, ਇਹ ਤੇ ਸਮੇਂ ਦੀ ਕਸਵੱਟੀ ਤੇ ਪੂਰੀਆਂ ਨਹੀਂ ਉਤਰਦੀਆਂ। ਮੇਰੇ ਖਿਆਲ ਵਿਚ ਸਾਨੂੰ ਉਹਨਾਂ ਨੂੰ ਪੜ੍ਹਨਾ ਨਹੀਂ ਆਇਆ, ਉਹ ਕੁਝ ਹੋਰ ਕਹਿ ਰਹੀਆਂ ਨੇ। ਗੁਰੂ ਸਾਹਿਬ ਤੁਰੇ, 100 ਦੇ ਕਰੀਬ ਸਿੱਖ ਨਾਲ ਤੁਰ ਪਏ, ਬਾਹਰ ਨੂੰ ਤੁਰ ਪਏ ਜੰਗਲ ਵਾਲੇ ਪਾਸੇ। 100 ਦੇ ਕਰੀਬ ਤੁਰੇ, ਸਤਿਗੁਰਾਂ ਨੇ ਆਪਣੀ ਇੱਕ ਜੇਬ ਵਿੱਚ ਹੱਥ ਪਾਇਆ, ਜਿਹੜੇ ਛੋਟੇ ਰੁਪਈਏ ਸਨ, ਭਾਣ ਜਿਹਨੂੰ ਕਹਿੰਦੇ, ਉਹ ਖਿਲਾ ਰਿਹਾ। 30-40 ਜਣੇ ਆਪਣੇ ਵਰਗੇ ਤੇ ਵਿਚਾਰੇ ਉਹ ਹੀ ਚੁਗਣ ਲੱਗ ਪਏ ਵੀ ਚਲੋ ਗੁਰੂ ਨੂੰ ਜਾਣ ਦਿਓ, ਇੱਥੇ ਆਪਣਾ ਟਾਈਮ ਠੀਕ ਹੈ। ਜਦੋਂ ਉਹ ਭਾਣ ਖਿਲਾ ਰਿਹਾ ਨਾ, ਗੁਰੂ ਸਾਹਿਬ ਨੇ ਵਿੱਚੋਂ ਚੌਥਾ ਹਿੱਸਾ ਝੜ ਗਿਆ, ਉਹ ਲੈ ਕੇ ਘਰ ਤੁਰ ਗਏ ਜੇਬਾਂ ਵਿੱਚ ਪਾ ਕੇ ਪਾਣ। 75 ਕੁ ਰਹਿ ਗਏ, ਸਤਿਗੁਰਾਂ ਨੇ ਫਿਰ ਥੋੜੇ ਜਿਹੇ ਵੱਡੇ ਸਿੱਕੇ ਕੱਢੇ, ਉਹ ਖਿਲਾਰੇ। 25 ਕੁ ਜਣੇ ਉਹਨਾਂ ਨੂੰ ਚੁੱਕ ਕੇ ਵਾਪਸ ਲੰਘ ਗਏ, ਕਿਉਂਕਿ ਮਾਇਆ ਆ ਗਈ। ਫਿਰ ਗੁਰੂ ਸਾਹਿਬ ਨੇ ਵੇਖਿਆ 50 ਕੁ ਬਚੇ ਨੇ, ਫਿਰ ਥੋੜੇ ਜਿਹੇ ਹੋਰ ਵੱਡੇ ਸਿੱਕੇ ਕੱਢੇ, ਉਹ ਖਿਲਾਰੇ। ਬਾਕੀ ਦੇ ਸਾਰੇ ਚੁੱਕ ਕੇ ਚਲੇ ਗਏ। ਉਥੇ ਸਿਰਫ ਬਚੇ ਸਿਰਫ ਭਾਈ ਲਹਿਣਾ ਜੀ, ਗੁਰੂ ਅੰਗਦ ਦੇਵ ਜੀ, ਬਾਬਾ ਬੁੱਢਾ ਜੀ, ਅਜਿੱਤਾ ਰੰਧਾਵਾ ਤੇ 3-4 ਸਿੱਖ ਹੋਰ ਬਚੇ। ਗੁਰੂ ਸਾਹਿਬ ਨੇ ਪਿੱਛੇ ਪਰਤ ਕੇ ਬੜੀ ਝਿੜਕ ਦਿੱਤੀ, ਕਹਿਣ ਲੱਗੇ, ਜਾਂਦੇ ਕਿਉਂ ਨਹੀਂ, ਤੁਹਾਨੂੰ ਕੀ ਚਾਹੀਦਾ ਹੈ, ਹੋਰ ਮਾਇਆ ਚਾਹੀਦੀ? ਇੱਥੋਂ ਤੱਕ ਇਤਿਹਾਸ ਕਹਿੰਦਾ ਹੈ ਕਿ ਸਤਿਗੁਰਾਂ ਨੇ ਸੋਨੇ ਦੇ ਕਈ ਗਹਿਣੇ ਵੀ ਕੱਢ ਕੇ ਉਨ੍ਹਾਂ ਨੂੰ ਦਿੱਤੇ ਵੀ ਲਓ ਤੁਸੀਂ ਵੀ ਚਲੇ ਜਾਓ। ਪਰ ਇਹ 4 ਕੁ ਜਣੇ ਨਹੀਂ ਗਏ, ਉਨ੍ਹਾਂ ਵਿਚ ਭਾਈ ਲਹਿਣਾ ਜੀ। ਸਭ ਕੁਝ ਛੱਡੀ ਜਾਣਾ, ਇਹ ਸਿੱਖੀ ਦਾ ਇੱਕ ਸਿਧਾਂਤ ਏ, ਜੋ ਆਉਣਾ ਉਹਦੇ ਵਿਚੋਂ ਲੰਘ ਜਾਣਾ। ਜਦੋਂ ਇਹ 4 ਜਣੇ ਬਚੇ, ਸਤਿਗੁਰੂ ਹੋਰ ਅੱਗੇ ਚਲੇ ਗਏ ਤੇ ਗੁਰੂ ਸਾਹਿਬ ਦੇ ਹੱਥ ਵਿਚ ਇੱਕ ਬਹੁਤ ਵੱਡਾ ਡੰਡਾ ਸੀ, ਕੁਤਕਾ ਸੀ ਇੱਕ। ਇਤਿਹਾਸ ਕਹਿੰਦਾ ਅੱਗੇ ਜੰਗਲ ਵਿਚ ਜਾ ਕੇ ਗੁਰੂ ਸਾਹਿਬ ਨੇ ਉਸ ਕੁਤਕੇ ਦੇ ਨਾਲ ਬੜੀ ਮਾਰ ਕੀਤੀ ਇਹਨਾਂ ਸਿੱਖਾਂ ਨੂੰ, 2-4 ਮਾਰੀਆਂ ਉਨ੍ਹਾਂ ਨੂੰ। ਸਾਰੇ ਦੌੜ ਗਏ। ਉਸ ਵਕਤ ਬਾਬਾ ਬੁੱਢਾ ਜੀ ਜਿਹੜੇ ਨੇ ਉਹ ਇੱਕ ਰੁੱਖ ਦੇ ਓਹਲੇ ਖੜੇ ਹੋ ਗਏ। ਕਿੰਨਾ ਔਖਾ ਸਮਾਂ ਹੋਏਗਾ ਕਦੀ ਖਿਆਲ ਕਰਨਾ, ਕਿੰਨੇ ਸ਼ੰਕੇ ਪੈਦਾ ਹੋਣਗੇ ਗੁਰੂ ਤੇ ਉਸ ਵਕਤ। ਇਹ ਹਾਲਾਤ ਬਣ ਗਈ, ਮਨ ਵਿਚ ਕਿੰਨੇ ਖਿਆਲ ਪੈਂਦੇ ਹੋਣਗੇ, ਉਦੋਂ ਪਿਆਰ ਕਾਇਮ ਰੱਖਣਾ ਕਿਵੇਂ ਔਖਾ ਹੋ ਗਿਆ ਹੋਵੇਗਾ। ਜਦੋਂ ਸਾਰੇ ਚਲੇ ਗਏ, ਇਕੱਲੇ ਭਾਈ ਲਹਿਣਾ ਜੀ ਸਾਹਮਣੇ ਖੜੇ ਨੇ ਤੇ ਸਤਿਗੁਰਾਂ ਨੇ ਜਦੋਂ ਅੱਖਾਂ ਕੱਢ ਕੇ ਕ੍ਰੋਧ ਨਾਲ ਕਿਹਾ, ਕਹਿਣ ਲੱਗੇ, ਲੈਣਿਆ, ਸਾਰੇ ਤੁਰ ਗਏ ਨੇ, ਤੂੰ ਕਿਉਂ ਨਹੀਂ ਜਾਂਦਾ, ਕਿੰਨੇ ਆਏ ਸਨ, ਚਲਾ ਜਾ, ਮੇਰੇ ਨਾਲ ਕੋਈ ਨਹੀਂ ਰਹਿਣਾ ਚਾਹੀਦਾ। ਇਹ ਗੁਰੂ ਦੀ ਕਸਵੱਟੀ ਸੀ ਅਖੀਰਲੀ, ਤੂੰ ਕਿਉਂ ਨਹੀਂ ਜਾਂਦਾ, ਸਾਰੇ ਚਲੇ ਗਏ ਨੇ। ਤੇ ਭਾਈ ਲਹਿਣੇ ਨੇ ਉਥੇ ਫਿਰ ਸਿੱਖੀ ਦੀ ਵਿਆਖਿਆ ਕੀਤੀ, ਕਹਿਣ ਲੱਗੇ, ਸਤਿਗੁਰੂ ਉਹ ਚਲੇ ਗਏ ਨੇ, ਅਜੇ ਉਨ੍ਹਾਂ ਦੀਆਂ ਥਾਵਾਂ ਬਚੀਆਂ ਨੇ, ਉਥੇ ਚਲੇ ਗਏ ਨੇ, ਤੇ ਮੈਂ ਕਿੱਥੇ ਜਾਵਾਂ, ਮੇਰੀ ਹੁਣ ਤੁਹਾਡੇ ਚਰਨਾਂ ਤੋਂ ਬਿਨਾਂ ਥਾਂ ਕੋਈ ਨਹੀਂ ਹੈ, ਹੁਣ ਮੈਂ ਕਿੱਥੇ ਜਾਵਾਂ, ਦੱਸੋ ਮੈਂ ਕਿਹੜੇ ਪਾਸੇ ਜਾਵਾਂ, ਮੈਂ ਹੋਰ ਓਟ ਨਹੀਂ ਰੱਖੀ ਜੀਵਨ ਦੇ ਵਿੱਚ। ਤੇ ਸਤਿਗੁਰਾਂ ਨੇ ਉਸ ਵਕਤ ਇੱਕ ਹੋਰ ਕਸਵੱਟੀ ਲਾਈ, ਉੱਥੇ ਮੁਰਦਾ ਖਾਣ ਵਾਸਤੇ ਕਿਹਾ। ਮੁਰਦੇ ਦਾ ਸਰੂਪ ਸੀ, ਚਿੱਟਾ ਵਸਤਰ ਸੀ ਉਹਦੇ ਉੱਤੇ। ਕਿਹਾ ਫਿਰ ਜੇ ਇੱਥੇ ਰਹਿਣਾ ਚਾਹੁੰਦਾ ਹੈ ਤੇ ਆ ਮੁਰਦਾ ਤੈਨੂੰ ਖਾਣਾ ਪਏਗਾ। ਅਖੀਰਲਾ ਵਕਤ ਸੀ, ਅਖੀਰਲੀ ਕਸਵੱਟੀ ਸੀ। ਹੱਥ ਜੋੜ ਕੇ ਬੇਨਤੀ ਕੀਤੀ, ਸਤਿਗੁਰੂ ਕਿਹੜੇ ਪਾਸੇ ਇਹਨੂੰ ਛਕਾਂ। ਇਹਦਾ ਅਰਥ ਸੀ ਕਿ ਜੇ ਕੋਈ ਸਿੱਖ ਬੜੀਆਂ ਮੰਜ਼ਲਾਂ ਮਾਰ ਜਾਏ ਸਿੱਖੀ ਨੂੰ ਪ੍ਰਾਪਤ ਕਰਨ ਵਾਸਤੇ, ਤਾਂ ਉਸ ਵਕਤ ਉਹਨੂੰ ਇਸ ਤਰ੍ਹਾਂ ਦੀਆਂ ਕਸਵੱਟੀਆਂ ਵਿੱਚੋਂ ਲੰਘਣਾ ਪੈਂਦਾ ਜਿੱਥੇ ਅਕਲ ਕੰਮ ਨਹੀਂ ਕਰਦੀ। ਜੇ ਅਕਲ ਨਾਲ ਸੋਚਦੇ ਤਾਂ ਕਹਿੰਦੇ ਬਈ ਇਹ ਕੋਈ ਕਸਵੱਟੀ ਏ, ਮੁਰਦਾ ਖਾਣਾ ਬੜਾ ਗਲੀਚ ਕੰਮ ਲੱਗਦਾ। ਪਰ ਸਤਿਗੁਰਾਂ ਨੇ ਕਿਹਾ ਇਹਨੂੰ ਖਾ, ਤੂੰ ਜੇ ਸਿੱਖੀ ਵਿੱਚ ਪ੍ਰਵਾਨ ਹੋਣਾ ਹੈ, ਤਿਆਰ ਹੋ ਗਏ। ਇਹਦਾ ਭਾਵ ਅਰਥ ਸੀ, ਸਿੱਖੀ ਉਸ ਨੂੰ ਕਹਿੰਦੇ ਨੇ ਜਿਸ ਕੰਮ ਦੇ ਕੋਈ ਅਰਥ ਨਹੀਂ ਨਿਕਲਦੇ, ਉਹ ਵੀ ਕੰਮ ਕਰਨਾ ਪੈਂਦਾ ਸਿੱਖੀ ਵਿੱਚ। ਇਸ ਲਈ ਇਹ ਨਾ ਸੋਚਣਾ ਵੀ ਸਿੱਖੀ ਅਰਥਾਂ ਨਾਲ ਕਮਾਈ ਜਾਏਗੀ, ਇਹਦੇ ਕੋਈ ਅਰਥ ਨਿਕਲਦੇ ਨੇ। ਰਾਤ ਨੂੰ ਕੰਧ ਬਣਾਉਣੀ, ਮੁਰਦਾ ਖਾਣਾ, ਇਹਦੇ ਕੋਈ ਅਰਥ ਨਿਕਲਣਗੇ? ਬੇਅਰਥ ਅਰਥ ਸ਼ੁਰੂ ਹੁੰਦਾ ਹੈ। ਜਿੱਥੇ ਅਰਥ ਨਹੀਂ ਨਿਕਲਦੇ ਉਹਨਾਂ ਕਹਾਣੀਆਂ ਦੇ, ਉਹਨਾਂ ਗੱਲਾਂ ਦੇ। ਜਦੋਂ ਭਾਈ ਲਹਿਣਾ ਜੀ ਤਿਆਰ ਹੋ ਗਏ, ਉਸ ਵਕਤ ਸੱਚੇ ਪਾਤਸ਼ਾਹ ਨੇ ਕਿਹਾ ਤੂੰ ਗਿਆ ਕਿਉਂ ਨਹੀਂ? ਕਹਿਣ ਲੱਗਾ ਤੁਹਾਡੇ ਚਰਨਾਂ ਤੋਂ ਬਿਨਾਂ ਮੇਰੀ ਕੋਈ ਥਾਂ ਨਹੀਂ। ਤੇ ਮੇਰੇ ਸਤਿਗੁਰੂ ਨੇ ਬਾਂਹ ਫੜ ਕੇ ਉਥੇ ਆਪਣੀ ਗਲਵਕੜੀ ਵਿਚ ਲੈ ਲਿਆ। ਕਹਿਣ ਲੱਗਾ ਲਹਿਣਿਆ, ਸਤਿਗੁਰੂ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਜੇ ਤੇਰਾ ਮੇਰੇ ਤੋਂ ਬਿਨਾਂ ਕਿਤੇ ਥਾਂ ਨਹੀਂ ਲੈਣਿਆ, ਤੇ ਹੁਣ ਮੇਰਾ ਥਾਂ ਵੀ ਤੇਰੇ ਤੋਂ ਬਿਨਾਂ ਕਿਤੇ ਨਹੀਂ ਹੈ, ਹੁਣ ਮੈਂ ਵੀ ਤੇਰੇ ਹਿਰਦੇ ਵਿਚ ਬਵਾਂਗਾ। ਉਸ ਦਿਨ ਕਿਹਾ ਤੂੰ ਲਹਿਣਾ ਨਹੀਂ, ਤੂੰ ਅੰਗਦ ਹੈ, ਤੂੰ ਮੇਰੇ ਅੰਗ ਵਿਚੋਂ ਨਿਕਲਿਆ, ਤੂੰ ਮੇਰੇ ਇਕ ਮੇਰਾ ਅੰਗ ਬਣ ਗਿਆ। ਇਸ ਕਰਕੇ ਸਿੱਖੀ ਮੁੱਲ ਤਾਰ ਕੇ ਨਹੀਂ ਪ੍ਰਾਪਤ ਕੀਤੀ ਜਾਂਦੀ, ਲੀਨ ਹੋ ਕੇ ਮਿਲਦੀ ਹੈ। ਅੱਜ ਦੇ ਪਵਿੱਤਰ ਸ਼ਬਦ ਵਿਚ ਸੱਚੇ ਪਾਤਸ਼ਾਹ ਗੁਰੂ ਅਮਰਦਾਸ ਜੀ ਇਸ 30 ਨੰਬਰ ਪੌੜੀ ਵਿਚ ਕਿਰਪਾ ਕਰ ਰਹੇ ਨੇ। ਕਹਿਣ ਲੱਗੇ ਹਰ ਆਪ ਅਮੁਲਕ ਹੈ, ਨਾ ਤੂੰ ਆਵੇਂ ਵਸ ਕਿਤੇ ਸਿਆਣਪੈ, ਤੂੰ ਕਿਸੇ ਸਿਆਣਪ ਨਾਲ ਨਹੀਂ ਆਉਂਦਾ ਵਸ ਵਿਚ, ਕੋਈ ਸਿਆਣਪ ਤੈਨੂੰ ਵਸ ਵਿਚ ਨਹੀਂ ਕਰ ਸਕਦੀ। 5 ਮਿੰਟ ਸਿਰਫ ਆਪ ਜੀ ਨੇ ਕਿਰਪਾ ਕਰਨੀ, ਕਿਉਂਕਿ ਪੌੜੀ ਜਿਹੜੀ ਬਾਣੀ ਦੀ ਆਪਾਂ ਵਿਆਖਿਆ ਕਰ ਰਹੇ ਹਾਂ ਉਹ ਤੇ ਹੁਣ ਸ਼ੁਰੂ ਹੋਈ ਹੈ। ਇਹ ਤੋਂ ਪਹਿਲਾਂ ਕੰਧ ਰਸ ਸੀ, ਇਹਦੇ ਅਰਥ ਜ਼ਰੂਰ ਸਰਵਣ ਕਰਨੇ ਆਪ ਜੀ ਨੇ। ਗੁਰੂ ਅਮਰਦਾਸ ਜੀ ਕਹਿ ਰਹੇ ਨੇ ਤੂੰ ਕਿਸੇ ਮੁੱਲ ਨੂੰ ਤਾਰ ਕੇ ਰੱਬ ਨੂੰ ਲੱਭ ਲੈ, ਇਹ ਮੁਮਕਿਨ ਨਹੀਂ ਹੈ। ਤੈਨੂੰ ਆਪਣਾ ਆਪਾ ਹੀ ਚੜਾਉਣਾ ਪਏਗਾ। ਮਨ ਤਨ ਅਰਪੋਂ ਪੂਜ ਚੜਾਵੋ, ਗੁਰ ਪ੍ਰਸਾਦ ਨਿਰੰਜਨ ਪਾਵੋ। ਇੱਥੇ ਨਾ ਫੁੱਲਾਂ ਨਾਲ ਸਰਨਾ, ਨਾ ਇੱਥੇ ਕਿਸੇ ਹੋਰ ਚੀਜ਼ ਨਾਲ, ਨਾ ਇੱਥੇ ਆਰਤੀ ਕੀਤਿਆਂ ਤੇ ਨਾ ਧੂਪ ਧੁਖਾਇਆ। ਇੱਥੇ ਤੇ ਬੰਦੇ ਨੂੰ ਆਪਣਾ ਆਪਾ ਚੜਾਉਣਾ ਪੈਣਾ ਗੁਰੂ ਨੂੰ, ਤਾਂ ਕੋਈ ਇੱਥੇ ਗੱਲ ਲੇਖ ਹੈ ਅੰਦਰ ਪਾਈ, ਤਾਂ ਕੋਈ ਗੱਲ ਲੇਖੇ ਵਿਚ ਪੈ ਗਈ। ਉਹਦੇ ਤੋਂ ਪਹਿਲਾਂ ਸਾਰੀਆਂ ਗੱਲਾਂ ਲੇਖੇ ਵਿਚ ਨਹੀਂ ਪੈਂਦੀਆਂ। ਹਰ ਆਪ ਅਮੁਲਕ ਹੈ, ਵਾਹਿਗੁਰੂ ਅਕਾਲ ਪੁਰਖ ਦਾ ਕੋਈ ਮੁੱਲ ਨਹੀਂ। ਸਾਈ ਨਾਮ ਅਮੋਲ ਕੀਮ ਨਾ ਕੋਈ ਜਾਣ ਦੋ, ਕੋਈ ਮਾਇਆ ਦੇ ਕੇ ਉਹਨੂੰ ਨਹੀਂ ਖਰੀਦ ਸਕਦਾ। ਮੁੱਲ ਨਾ ਪਾਇਆ ਜਾਏ, ਮੁੱਲ ਨਾ ਪਾਇਆ ਜਾਏ ਕਿਸੇ ਵਿੱਚੋਂ, ਰਹੇ ਲੋਕ ਵਿਲ ਲਾਏ। ਵਿਲ ਲਾਏ ਦਾ ਅਰਥ ਹੈ ਵਿਲਕਣਾ, ਬੜੇ ਲੋਕ ਉਹਨੂੰ ਮਿਲਣ ਵਾਸਤੇ ਵਿਲਕ ਰਹੇ ਨੇ, ਪਰ ਇਸ ਤਰ੍ਹਾਂ ਵਾਹਿਗੁਰੂ ਜੀ ਦਾ ਮੁੱਲ ਨਹੀਂ ਪਾਇਆ ਜਾ ਸਕਦਾ। ਵਿਲਕਣ ਨਾਲ ਨਹੀਂ ਉਹ ਮਿਲਦਾ, ਤਰਲੇ ਲੈਣ ਨਾਲ ਵਸ ਵਿਚ ਨਹੀਂ ਆਉਂਦਾ। ਨਾ ਤੂੰ ਆਵੇ ਵਸ ਕਿਤੇ ਸਿਆਣਪੈ, ਨਾ ਤੂੰ ਆਵੇ ਵਸ ਬਹੁਤਾ ਦਾਨ ਦੇ, ਨਾ ਤੂੰ ਆਵੇ ਵਸ ਬਹੁਤ ਘਿਨਾਵਣੇ। ਘਿਨਾਵਣੇ ਦਾ ਅਰਥ ਹੈ ਮਿੱਠੀਆਂ ਮਿੱਠੀਆਂ ਗੱਲਾਂ ਨਾਲ ਵੀ ਤੂੰ ਕਾਬੂ ਆਉਣ ਵਾਲਾ ਨਹੀਂ ਹੈ। ਇਹ ਸਾਰੇ ਰਸਤੇ, ਕਿਉਂਕਿ ਉਹ ਬੜਾ ਸਿਆਣਾ ਹੈ, ਨਾ ਤੂੰ ਆਵੇ ਵਸ ਵੇਦ ਪੜਾਵਣੇ, ਨਾ ਤੂੰ ਆਵੇ ਵਸ ਤੀਰਥ ਨਹਾਈ ਹੈ, ਨਾ ਤੂੰ ਆਵੇ ਵਸ ਧਰਤੀ ਧਾਈ ਹੈ। ਫਿਰ ਤੂੰ ਕਿਸੇ ਦੇ ਵਸ ਆਉਣਾ ਵੀ ਹੈ ਕਿ ਨਹੀਂ, ਕੋਈ ਰਸਤਾ ਹੈ ਕਿ ਨਹੀਂ? ਇੰਨੇ ਲੋਕਾਂ ਨੂੰ ਤੂੰ ਪਿੱਛੇ ਲਾ ਕੇ ਤੁਰਿਆ ਫਿਰਨਾ, ਤੂੰ ਕਿਸੇ ਦੇ ਕਾਬੂ ਵੀ ਆਉਣਾ ਹੈ ਕਿ ਨਹੀਂ, ਕੋਈ ਹੈ ਰਸਤਾ? ਕਹਿਣ ਲੱਗੇ ਸਭ ਕੋ ਤੇਰਾ ਵਸ ਅਗਮ ਅਗੋਚਰਾ, ਤੂੰ ਭਗਤਾਂ ਕਹਿ ਵਸ ਭਗਤਾਂ ਤਾਣ ਤੇਰਾ। ਭਗਤਾਂ ਨੇ ਤੈਨੂੰ ਕਿਵੇਂ ਵਸ ਕੀਤਾ? ਉਨ੍ਹਾਂ ਨੇ ਆਪਣਾ ਜੀਵਨ ਕੱਢ ਕੇ ਤੈਨੂੰ ਸੌਂਪ ਦਿੱਤਾ ਹੈ, ਉਨ੍ਹਾਂ ਨੇ ਆਪਣੀ ਮਰਜ਼ੀ ਤੇਰੇ ਚਰਨਾਂ ਵਿਚ ਲੀਨ ਕਰ ਦਿੱਤੀ। ਉਹਨਾਂ ਨੇ ਆਪਣੇ ਅੰਦਰ ਰਸਾਂ ਦੀ ਜਿਹੜੀ ਰੱਤ ਹੈ ਉਹ ਤੇਰੇ ਉੱਤੋਂ ਵਾਰ ਦਿੱਤੀ ਹੈ, ਉਹਨਾਂ ਆਪਣਾ ਜੀਵਨ ਤੇਰੇ ਉੱਤੋਂ ਘੋਲ ਘੁਮਾ ਦਿੱਤਾ ਹੈ, ਤੇ ਫਿਰ ਤੂੰ ਉਹਨਾਂ ਨੂੰ ਪੁੱਛ ਕੇ ਤੁਰਨਾ, ਮੇਰੀ ਬਾਂਧੀ ਭਗਤ ਛੁਡਾਵੈ, ਬਾਂਧੈ ਭਗਤ ਨਾ ਛੂਟੈ ਮੋਹੇ, ਏਕ ਸਮੇਂ ਮੋਕੋ ਗਹਿ ਬਾਂਧੈ ਤੋ ਪੁਨ ਮੋਪੈ ਜਵਾਬ ਨਾ ਹੋਏ। ਇੰਨੀ ਸ਼ਕਤੀ ਤੂੰ ਉਹਨਾਂ ਨੂੰ ਦੇ ਦਿੱਤੀ ਹੈ। ਸਾਹਿਬ ਕਹਿੰਦੇ ਨੇ, ਕਹਿਣ ਲੱਗੇ, ਐਸਾ ਸਤਿਗੁਰ ਜੇ ਮਿਲੈ ਤਿਸ ਨੂੰ ਸਿਰ ਸੌਂਪੀਐ ਵਿਚੋਂ ਆਪ ਜਾਏ। ਫਿਰ ਕਿਵੇਂ ਉਹਨੂੰ ਮਿਲਿਆ ਜਾਏ, ਕਿਹੜਾ ਰਸਤਾ ਹੈ? ਕਹਿਣ ਲੱਗੇ, ਕੋਈ ਗੁਰੂ ਸਤਿਗੁਰੂ ਮਿਲੇ ਨਾ। ਸਤਿਗੁਰੂ, ਸਤਿਗੁਰੂ ਦਾ ਅਰਥ ਹੁੰਦਾ ਹੈ, ਗੁਰੂ ਦਾ ਅਰਥ ਹੈ ਜਿਹੜਾ ਅੱਜ ਹੈ, ਪਤਾ ਨਹੀਂ ਕਿੰਨਾ ਚਿਰ ਰਹੇਗਾ। ਸਤਿਗੁਰੂ ਦਾ ਮਤਲਬ, ਜਦੋਂ ਗੁਰੂ ਨਾਲ ਸਤ ਸ਼ਬਦ ਜੁੜ ਗਿਆ, ਸਤ ਦਾ ਅਰਥ ਹੈ ਸਦਾ ਕਾਇਮ। ਕੋਈ ਸਤਿਗੁਰੂ ਮਿਲੇ, ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਵਰਗੇ ਸਤਿਗੁਰੂ ਮਿਲਣ, ਸਾਧ ਸੰਗਤ ਦੀ ਓਟ ਹੋਵੇ ਜਿਹੜੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਹੁਕਮ ਨੂੰ ਮੰਨ ਰਹੇ ਨੇ, ਤਾਂ ਸਤਿਗੁਰੂ ਕਹਿੰਦੇ ਨੇ, ਉਥੇ ਜਾ ਕੇ ਤੂੰ ਆਪਣਾ ਹਉਮੈ ਛੱਡਦਾ, ਆਪਣਾ ਸਿਰ ਸੌਂਪੀਏ, ਤੇ ਆਪਣੇ ਵਿੱਚੋਂ ਆਪਣੇ ਆਪ ਨੂੰ ਛੱਡਦਾ, ਵਿੱਚੋਂ ਆਪ ਜਾਏ। ਤੇ ਸਾਹਿਬ ਅੱਗੇ ਬਚਨ ਕਹਿੰਦੇ, ਜਿਸ ਦਾ ਜੀਓ ਤਿਸ ਮਿਲ ਰਹੇ। ਇਹ ਜਿੰਦ ਜਿਹਦੀ ਹੈ, ਫਿਰ ਉਹਦੇ ਵਿੱਚ ਮਿਲਣੀ ਘੁਲਣੀ ਸ਼ੁਰੂ ਹੋ ਜਾਂਦੀ ਹੈ। ਹਰ ਵਸੈ ਮਨ ਆਏ, ਤੇ ਪ੍ਰਭੂ ਆਪ ਉਹਦੀ ਜਿੰਦ ਵਿੱਚ ਵਸਣ ਲੱਗ ਪੈਂਦਾ ਹੈ। ਹਰ ਆਪ ਅਮੁਲਕ ਹੈ, ਕੋਈ ਜਪ ਤਪ ਕੋਈ ਹੋਰ ਆਪਣੀ ਘਾਲਣਾ, ਵੱਟੇ ਵਿੱਚ ਦਿੱਤਿਆਂ ਉਹ ਮੁੱਲ ਪਾਇਆ ਨਹੀਂ ਖਰੀਦਿਆ ਜਾ ਸਕਦਾ। ਹਾਂ, ਆਪਣਾ ਸਿਰ ਉਹਨੂੰ ਦੇ ਦੇ। ਇਸ ਲਈ ਭਗਤਾਂ ਨੇ ਇੱਕ ਬੜਾ ਵੱਡਾ ਡਰ ਰੱਬ ਦੇ ਅੱਗੇ ਕਿਹਾ ਅਰਦਾਸ ਦੇ ਰੂਪ ਵਿੱਚ। ਭਗਤ ਜੀ ਇੱਕ ਦਿਨ ਬੜੇ ਡਰੇ ਹੋਏ ਸਨ, ਬੜੇ ਘਬਰਾਏ ਹੋਏ। ਕਿਸੇ ਪੁੱਛ ਲਿਆ, ਇੰਨੀ ਘਬਰਾਹਟ, ਇੰਨੇ ਡਰੇ ਹੋਏ, ਤੁਹਾਨੂੰ ਕਾਹਦਾ ਡਰ ਹੈ? ਤੁਸੀਂ ਤੇ ਭਗਤ ਹੋ, ਤੁਸੀਂ ਰੱਬ ਦੇ ਚਰਨਾਂ ਵਿੱਚ ਜੁੜੇ ਹੋ। ਕਹਿਣ ਲੱਗੇ, ਹੋਰ ਕਿਸੇ ਚੀਜ਼ ਦਾ ਡਰ ਨਹੀਂ, ਡਰ ਮੈਨੂੰ ਇੱਕੋ ਲੱਗਦਾ ਪਿਆ ਕਿ ਮੇਰੀ ਪ੍ਰੀਤ ਗੋਬਿੰਦ ਸਿਉਂ ਜਿਨ ਘਟੈ। ਜਿਹੜੀ ਮੇਰੀ ਲਿਵ ਪ੍ਰੀਤ ਉਸ ਵਾਹਿਗੁਰੂ ਨਾਲ ਜੁੜ ਗਈ ਏ, ਉਹਦੇ ਵਿੱਚ ਕਿਤੇ ਘਾਟਾ ਨਾ ਪੈ ਜਾਏ। ਕਿਉਂ ਇਹਨੇ ਕਿਉਂ? ਕਹਿਣ ਲੱਗੇ, ਬੜੀ ਮੁਸ਼ਕਿਲ ਮਿਲੀ ਏ, ਬੜਾ ਸਮਾਂ ਲੱਗਾ। ਕਿਵੇਂ ਮਿਲੀ ਹੈ? ਮੈਂ ਤੋਂ ਮੋਲ ਮਹਿੰਗੀ ਲਈ ਜੀ ਸਟੈ, ਮੈਂ ਆਪਣੀ ਜਿੰਦ ਦੇ ਕੇ ਉਹਦੇ ਤੋਂ ਪ੍ਰੀਤ ਲਈ ਏ। ਇਸ ਕਰਕੇ ਮੈਂ ਕਦੀ ਕਦੀ ਬੜਾ ਅੰਦਰੋਂ ਸੋਚ ਵਿੱਚ ਪੈ ਜਾਂਦਾ ਵੀ ਜਿੰਦ ਵਾਰ ਕੇ ਤੇਰਾ ਪ੍ਰੇਮ ਮਿਲਿਆ, ਕਿਤੇ ਇਹਦੇ ਵਿੱਚ ਕਮੀ ਨਾ ਆ ਜਾਏ। ਗੁਰੂ ਅਮਰਦਾਸ ਜੀ ਕਹਿੰਦੇ ਨੇ, ਭਾਗ ਤਿੰਨਾਂ ਕੈ ਨਾਨਕਾ ਜਿਨ ਹਰ ਪੱਲੇ ਪਾਏ। ਉਹਨਾਂ ਦੇ ਭਾਗ ਬਹੁਤ ਵੱਡੇ ਨੇ ਜਿਨ੍ਹਾਂ ਤੇ ਗੁਰੂ ਨੇ ਕਿਰਪਾ ਕੀਤੀ ਹੈ, ਔਰ ਇਹ ਆਪਣੇ ਪ੍ਰੇਮ ਤੇ ਨਾਮ ਦੀ ਦਾਤ ਬਖਸ਼ਿਸ਼ ਕੀਤੀ ਹੈ। ਸੋ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਕਿਰਪਾਲਤਾ ਕਰਨ, ਆਪਣੇ ਦਰੋਂ ਕਰੋ ਗੁਰਸਿੱਖੀ ਦੀ ਦਾਤ ਬਖਸ਼ ਕੇ ਨਿਵਾਜਣ। ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਇੰਨੀਆਂ ਬੇਨਤੀਆਂ ਆਪ ਜੀ ਨੇ ਪ੍ਰਵਾਨ ਕਰਨੀਆਂ, ਇਹ ਬੇਨਤੀਆਂ ਆਪ ਜੀ ਨੇ ਪ੍ਰਵਾਨ ਕਰਨੀਆਂ। ਬੇਅੰਤ ਪ੍ਰਕਾਰ ਦੀਆਂ ਭੁੱਲਾਂ ਹੋਈਆਂ ਵਿਚਾਰਾਂ ਕਰਦਿਆਂ ਸਤਿਗੁਰੂ ਜੀ ਖਿਮਾ ਕਰਨ, ਫਤਿਹ ਦੀ ਸਾਂਝ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।